दुख दे पत्थर तारे जियोड़ा अगन बराबर तपर वगै का रणवत नानक हुकुम पछाण सुख हो दिन हम ऐसे अपराधी गोविंद
पिछे छद के जो मनुखा जरा लक्ष्य है आओ गुरु की हजूरी च पहुंचे अपने गुरु नमस्कार करने तो बाद बीबिया बीबिया आले पासे बैठो भाई भाइयों आले पासे बैठो जिसे जगह मिलती है प्रेम नाल बैठ जाओ गुरु की हजूरी च पहुंचे मनुखा दे प्राप्त हो जीवन जेड़ा जीव है ये परमेश्वर का पुत्र है कहिंदे ज्ञानी परमेश्वर की अंश है जिहदा कोई पुत्र हुंदा उसकी अंश हुंदी है वो किसी गलती करके बिछड़िया होया है खैर इसने फिर अकल आई भी मैं तो गलती कर बैठा परमेश्वर दे अगे कदे आके बेनती करी है परमेश्वर आए मेरे पिता गुरु मैं तो हो गई गलती कृपा करो मेरी गलती माफ कर दो कहते भाई गलती का फल जरूर मिलेगा जे गलती का फल ना मिले तो फिर अंध तुंध हो जाएगा आ दुनियावी ताकत ने देख लो जेड़ा कोई उन्होंने कानून तो उल्ट काम करता गलती करता उन्हें सजा देंगे इसे तरह ही जरा जीव है परमेश्वर तो बिछड़ गया गलती द्वारा बहुत मसाला ने जो कोई शंका करे तो परमेश्वर कहता ठीक है तू मेरा पुत्र है मैं एक तेन चांस देवगा जिदे तू गलती माफ करा सकता यानी जिथो तू बिछड़िया ना मेरे चो तू मेरे फिर मिल जावेगा कल दे महाराज कृपा करो फिर वो केड़ा टाइम आवेगा मिलने का परमेश्वर कहना मैं 84 लाख जून बनाई है एक जून है इंसान भी मैं तेन मनुखा दे दवांगा मनुखा दे संबंध करके जो सूल है रबी ਜਿਵੇਂ ਦੁਨਿਆਵੀ ਲੋਕਾਂ ਦੇ ਅਸੂਲ ਨਹੀਂ, ਜੇ ਅਸੂਲ ਨਾ ਉਹ ਭਿੜਕੇ ਮਰ ਜਾਣ ਮੋਟਰਾਂ ਭਿੜਕੇ, ਜੇ ਲੋਕ ਮੈਂ ਹੱਥ ਮਾਰਦੇ ਨੇ ਖੜੇ ਉਹ ਕਿਸੇ ਦੇ ਹੁਕਮ ਚ ਹੀ ਮਾਰਦੇ ਨੇ। ਔਰ ਇਸ ਤਰ੍ਹਾਂ ਦੇ ਨਾਲ ਦੱਸਿਆ ਪਰਮੇਸ਼ਰ ਨੇ ਬਈ ਮਨੁੱਖਾਂ ਦੇ ਮਿਲੇਗੀ ਤੈਨੂੰ, ਉਹ ਮਨੁੱਖਾਂ ਦੇ ਸੰਬੰਧ ਕਰਕੇ ਤੇਰੀ ਗਲਤੀ ਵੀ ਮਾਫ਼ ਹੋ ਜਾਵੇਗੀ। ਤੂੰ ਗੁਰੂ ਵਾਲਾ ਬਣੀ ਪਹਿਲਾਂ ਤਾਂ ਜੋ ਅਸੂਲ ਆ ਹਰ ਇੱਕ ਮਤ ਦਾ, ਜਿਹੜਾ ਕਿਸੇ ਦਾ ਬਣਿਆ ਨਹੀਂ ਉਹ ਕਿਸੇ ਨੇ ਸਾਹਮਣਾ ਨਹੀਂ ਹੈ। ਬਸ ਦੇਖ ਲਓ ਦੁਨਿਆਵੀ ਜਿਹੜੇ ਪਸ਼ੂ ਆਦਿਕ ਨੇ, ਜਿਹਦਾ ਪਸ਼ੂ ਆ ਉਹੀ ਸਾਂਭੇਗਾ, ਦੂਆ ਨਹੀਂ ਸਾਂਭਦਾ ਕਦੇ। ਦੁਨਿਆਵੀ ਲੈ ਲਓ ਪੁੱਤਰ ਧੀਆਂ ਨੇ, ਜਿਹਦਾ ਪੁੱਤਰ ਆ ਉਹੀ ਸਾਂਭੇਗਾ, ਦੂਆ ਨਹੀਂ ਸਾਂਭੇਗਾ, ਭਾਵੇਂ ਗਾਰੇ ਚ ਪਿਆ ਰਹੇ। ਆਓ ਗੁਰੂ ਕਦ ਸਾਂਭੇਗਾ ਇਸਨੂੰ, ਗੁਰੂ ਇਸ ਦੀ ਕਦ ਬਾਂਹ ਫੜੇਗਾ, ਜਦ ਇਹ ਗੁਰੂ ਵਾਲਾ ਬਣੇਗਾ। ਜੇ ਗੁਰੂ ਵਾਲਾ ਨਹੀਂ ਬਣੇਗਾ, ਚਾਹੇ ਸਵਰਗ ਦਾ ਇੰਦਰ ਵੀ ਬਣ ਜਾਵੇ, ਪਰਮੇਸ਼ਰ ਨੇ ਇਹਦੀ ਬਾਂਹ ਨਹੀਂ ਫੜਨੀ। ਜਿੰਨਾ ਚਿਰ ਸਰੀਰ ਆ ਉਤਨਾ ਚਿਰ ਸੁੱਖ ਭੋਗੇਗਾ, ਫਿਰ ਗਰਾਇਆ ਜਾਵੇਗਾ ਉੱਥੇ। ਜਿੰਨਾ ਚਿਰ ਨਗੁਰੇ ਦਾ ਸਰੀਰ ਆ ਪਦਾਰਥ ਭੋਗੀ ਜਾਵੇਗਾ। ਜਦ ਸਰੀਰ ਦੀ ਉਮਰ ਹੋਗੀ ਪੂਰੀ, ਫਿਰ ਜੀਵ ਆਤਮਾ ਇਹਦਾ ਸਾਥ ਛੱਡ ਦੇਵੇਗਾ। ਉਹ ਫਿਰ ਇੱਧਰ ਦੁਨੀਆਂ ਦੇ ਵਿੱਚ ਚਲਿਆ ਜਾਵੇਗਾ, ਜਿਹੜੀ ਇੱਕ ਘੱਟ 84 ਲੱਖ ਜਵਾਨ ਹੈ। ਉਹ ਗੁਰੂ ਵਾਲੇ ਬਣ ਜਾਣਾ ਚਾਹੀਦਾ ਆਪੋ ਆਪਣੇ ਮਤਾਂ ਅਨੁਸਾਰ। ਗੁਰੂ ਨਾਨਕ ਦੇ ਮਹਾਰਾਜ ਜੀ ਦੇ ਘਰ ਦੇ ਵਿੱਚ ਨਵਾਂ ਪਾਤਸ਼ਾਹ ਤਾਂ ਤਾਂ ਚਰਨਾਂ ਅੰਮ੍ਰਿਤ ਗੁਰਸਿੱਖਾਂ ਪਿਲਾਇਆ। ਪਹਿਲਾਂ ਚਰਨਾਂ ਅੰਮ੍ਰਿਤ ਦਿੰਦਾ ਸੀ ਗੁਰੂ, ਫੇਰ ਨਾਮ ਦੀ ਦਾਤ ਦਿੰਦਾ ਸੀ, ਫੇਰ ਨਾਮ ਦਾ ਅਭਿਆਸ ਕਰਕੇ ਜਿੱਥੋਂ ਵਿਛੜਿਆ ਤੇ ਉੱਥੇ ਮਿਲ ਜਾਂਦਾ ਸੀ। ਆਓ ਜੇ ਗੁਰੂ ਵਾਲਾ ਨਹੀਂ ਬਣਿਆ, ਪਰਮੇਸ਼ਰ ਤਾਂ ਦਰਕਨਾਰ ਰਹਿ ਗਿਆ, ਇਹਨੂੰ ਤਾਂ ਮਨੁੱਖਾ ਦੇਵ ਨਹੀਂ ਮਿਲਣੇ। ਪਰਮੇਸ਼ਰ ਉਹ ਆਪਾਂ ਤਾਂ ਕਿਹਦੇ ਵਿਚਾਰੇ ਆ, ਮਾੜਾ ਜਿਹਾ ਮਿਲ ਗਿਆ ਕਿਤੇ ਕਰਮਾਂ ਅਨੁਸਾਰ, ਕੋਈ ਧੂੰ ਜੀ ਡੱਕਾ ਛੱਡ ਦਿੱਤਾ। ਸਵਰਗ ਦਾ ਰਾਜਾ ਇੰਦਰ ਨਗੋਰਾ ਨਗੋਰੇ ਰਹਿ ਕੇ ਪੁੰਨ ਕਰੇ ਹੋਏ, ਪੁੰਨ ਕਰਨ ਦਾ ਵੀ ਭੇਦ ਹੈ ਜਿਹੜਾ ਆਪਾਂ ਦਾਨ ਕਰਦੇ ਹਾਂ। ਕਹਿੰਦੇ ਜਿਹੜਾ ਹੋਂ ਸਾਹਿਤ ਦਾਨ ਕਰਦਾ ਨਾ, ਚਾਹੇ ਸਿੱਖ ਵੀ ਕਿਉਂ ਨਾ ਹੋਵੇ, ਨਿਸਫਲ ਚਲਿਆ ਜਾਵੇਗਾ। ਨਿਸਫਲ ਆਏ ਸਿੱਖ ਜਦ ਤੂੰ ਗੁਰੂ ਦਾ ਬਣ ਜਾਵੇਗਾ, ਪਦਾਰਥ ਵੀ ਗੁਰੂ ਦੇ ਹੋ ਜਾਣਗੇ। ਫਿਰ ਤੂੰ ਸਿੱਖ ਬਣ ਗਿਆ, ਪਦਾਰਥ ਪਦਾਰਥ ਆਪਣੇ ਸਮਝਦਾ, ਇਹਦਾ ਧੋਖੇ ਦੀ ਗੱਲ ਹੈ। ਇਹ ਤਾਂ ਤੂੰ ਕੱਪੜੇ ਚ ਪੈ ਗਿਆ ਨਹੀਂ, ਜਦ ਤਾਂ ਗੁਰੂ ਵਾਲਾ ਬਣ ਜਾਣਾ, ਸਰੀਰ ਵੀ ਗੁਰੂ ਦਾ ਬਣ ਜਾਣਾ। ਜੇ ਤੂੰ ਸਰੀਰ ਆਪਣਾ ਮੰਨਦਾ ਤੇ ਪਦਾਰਥ ਵੀ ਆਪਣੇ ਮੰਨਦਾ, ਤਾਂ ਇਹ ਗੁਰੂ ਤਾਂ ਪਾਸੇ ਰਹਿ ਗਿਆ। ਔਰ ਇਸ ਤਰ੍ਹਾਂ ਦੇ ਨਾਲ ਜਦ ਇਹ ਗੁਰੂ ਵਾਲਾ ਬਣੇਗਾ, ਸਮੇਤ ਸਰੀਰ ਦੇ ਸਾਰੇ ਪਦਾਰਥ ਗੁਰੂ ਦੇ ਸਮਝੇਗਾ, ਉਹ ਫਿਰ ਦਾਨ ਕਰਿਆ ਹੋਇਆ ਫਲੀ ਪੂਰਤ ਹੋਵੇਗਾ। ਇਹ ਸੂਲਨ ਗੱਲ ਆ, ਹਕੀਕਤ ਹੈ। ਸੁਰਗ ਦਾ ਰਾਜਾ ਇੰਦਰ ਰੁਕਾਟ ਅਹੁਦੀ ਹੈ ਪਦਾਰਥਾਂ ਦੀ, ਕਹਿੰਦੇ ਦੇਖ ਲਓ ਕਿਤਨੇ ਸੁਰਗ ਦੇ ਵਿੱਚ ਪਦਾਰਥ ਮਿਲੇ ਹੋਏ ਨੇ, ਉਸ ਨੂੰ ਪੁੰਨਾ ਦਾ ਫਲ। 33 ਕਰੋੜ ਦੇਵਤਾ ਉਹਦੇ ਹੁਕਮ ਦੇ ਵਿੱਚ ਚੱਲਦਾ, 96 ਕਰੋੜ ਮੇਘ ਵਾਲਾ ਜਿਹੜੇ ਮੀਂਹ ਪਾਉਂਦੇ ਨੇ ਬੱਦਲ, ਇਹ ਇੰਦਰ ਦੇ ਅਧੀਨ ਨੇ। ਹਜ਼ਾਰਾਂ ਕਿੰਨਰ ਗੰਧਰਵ, ਕਿੰਨਰ ਕਹਿੰਦੇ ਨੇ ਤਾਰਾਂ ਦੇ ਸਾਜ ਵਜਾਉਂਦੇ ਨੇ ਜਿਹੜੇ, ਗੰਧਰਵ ਕਹਿੰਦੇ ਨੇ ਚਮੜੇ ਦੀ ਜੋੜੀ ਆਦਿਕ ਵਜਾਉਣੀ ਜਾਂ ਮਰਦੰਗ ਵਜਾਉਣਾ। ਇਹ ਜੇ ਹੋਰ ਨਾਚ ਸਾਜ ਕਰਨ ਵਾਲੀਆਂ ਬਹੁਤ ਨੇ ਪੱਛਰਾਂ, ਇੱਥੇ ਹੀ ਵਸ ਨਹੀਂ ਹੈ। ਕਾਮ ਤੇਨ ਗਊ ਕਲਪ ਵਿਰਸ਼ ਚਿੰਤਾਮਣੀ ਬੱਟੀ, ਇਹ ਕਹਿੰਦੇ ਸਵਰਗ ਦੇ ਵਿੱਚ ਇੰਦਰ ਲੋਕ ਦੇ ਵਿੱਚ ਨੇ, ਦੇਖ ਲਓ ਇਹਨਾਂ ਦਾ ਸੁਭਾਵ ਹੈ। ਕਹਿੰਦੇ ਜਿਹੜੀ ਕਾਮ ਤੇਨ ਗਊ ਹੈ ਨਾ, ਉਹਦਾ ਬਸ ਵੈ ਕਹਿੰਦੇ ਉਸਦੇ ਕੋਲ ਖੜ ਕੇ ਬਗੈਰ ਸ਼ਾਂਤੀ ਤੋਂ ਪਦਾਰਥਾਂ ਦਾ ਫੁਰਨਾ ਕਰ ਲਓ ਕਹਿੰਦੇ, ਜਦੋਂ ਹੀ ਪਦਾਰਥ ਪ੍ਰਾਪਤ ਹੋ ਜਾਵੇਗਾ। ਇਸੇ ਤਰ੍ਹਾਂ ਹੀ ਕਲਪ ਬਿਰਸ਼ਵਾ, ਕਲਪ ਬਿਰਸ਼ਵਾ ਕਹਿੰਦੇ ਉਹਦੇ ਇਸਦੇ ਹੇਠ ਬੈਠ ਕੇ ਫੁਰਨਾ ਕਰ ਲਓ, ਫੁਰਨਾ ਪੂਰਾ ਹੋ ਜਾਵੇਗਾ। ਇਸੇ ਤਰ੍ਹਾਂ ਹੀ ਚਿੰਤਾਮਣੀ ਵੱਟੀ ਹੈ, ਆਓ ਪਰ ਉਸਨੂੰ ਨਾ ਸ਼ਾਂਤੀ ਮਿਲੇ ਨਾ ਉਸਨੂੰ ਮੁਕਤ ਮਿਲੇ। ਤ੍ਰੇਤੇ ਯੁੱਗ ਦੇ ਵਿੱਚ ਰਾਮ ਚੰਦਰ ਜੀ ਦਾ ਅਵਤਾਰ ਹੋਇਆ, ਵਿਸ਼ਨੂੰ ਭਗਵਾਨ ਦਾ 14 ਕਲਾ, ਦਰਬਾਰ ਲੱਗਿਆ ਹੋਇਆ ਉਹਨਾਂ ਦਾ, ਗੁਰੂ ਵਸ਼ਿਸ਼ਠ ਜੀ ਬੈਠੇ ਨੇ ਵਿੱਚ, ਹੋਰ ਸਾਧੂ ਮਹਾਤਮਾ ਬੈਠੇ ਨੇ, ਜੋ ਵਿਸ਼ਨੂੰ ਦਾ ਅਵਤਾਰ ਮੰਨੇ ਨੇ ਨਾ। ਤਾਂ ਰਾਮ ਚੰਦਰ ਜੀ ਹੱਸਣ ਲੱਗ ਗਏ। ਵਸ਼ਿਸ਼ਠੀ ਨੇ ਪੁੱਛਿਆ, ਰਾਮ ਜੀ ਆਪ ਹੱਸਦੇ ਕਿਉਂ? ਕਹਿ ਲੱਗੇ ਆ ਮਨੀਸ਼ਰ, ਆ ਇੱਕ ਕੀੜਾ, ਇਹਦੀਆਂ ਪਿਛਲੀਆਂ ਟੰਗਾਂ ਟੁੱਟੀਆਂ ਹੋਈਆਂ ਨੇ, ਕੰਧ ਤੇ ਚੜ੍ਹਨਾ ਚਾਹੁੰਦਾ, ਚੜ੍ਹ ਨਹੀਂ ਹੁੰਦਾ, ਮੈਂ ਤਾਂ ਹੱਸਦਾ। ਵਸ਼ਿਸ਼ਠ ਜੀ ਕਹਿਣ ਲੱਗੇ, ਇਹ ਤਾਂ ਕਾਰਨ ਕੋਈ ਹੈ ਨਹੀਂ ਹੱਸਣ ਦਾ, ਇਹ ਤਾਂ ਸਾਨੂੰ ਵੀ ਪਤਾ ਵੀ ਇਹ ਜਿਹੀਆਂ ਟੰਗਾਂ ਟੁੱਟੀਆਂ ਹੋਈਆਂ ਨੇ, ਨਹੀਂ ਛੱਡ ਸਕਦਾ ਇਹ, ਹੱਸਣ ਦਾ ਕਾਰਨ ਦੱਸੋ ਕੀ ਹੈ ਵਿੱਚੋਂ। ਰਾਮ ਚੰਦਰ ਜੀ ਕਹਿਣ ਲੱਗੇ, ਆਏ ਮਨੀਸ਼ਰ, ਹੱਸਣ ਦਾ ਕਾਰਨ ਤਾਂ ਇਹ ਹੈ, ਇਹ ਜਿਹੜਾ ਕੀੜਾ ਹੈ ਨਾ, ਕੀੜਾ ਇਹ 14 ਦਫਾ ਸਵਰਗ ਦਾ ਰਾਜਾ ਇੰਦਰ ਬਣ ਚੁੱਕਿਆ, ਕਿਸੇ ਮੁਕੰਮਲ ਅਵਸਥਾ ਨੂੰ ਪ੍ਰਾਪਤ ਨਾ ਹੋਇਆ ਹੈ। ਹੁਣ ਦੇਖ ਲਓ ਆ ਕੀੜਾ ਬਣਿਆ ਫਿਰਦਾ, ਇਹਨੂੰ ਗੁਰੇ ਦਾ ਦੱਸਿਆ ਇਹਨੂੰ ਗੁਰਿਆਂ ਨੂੰ, ਹੁਣ ਇੰਨਾ ਤਾਂ ਆਪਾਂ ਨੂੰ ਮਿਲ ਨਹੀਂ ਸਕਦਾ ਜਿੰਨੇ ਸਵਰਗ ਦੇ ਰਾਜੇ ਇੰਦਰ ਕੋ ਪਦਾਰਥ ਨੇ। ਔਰ ਇਸ ਤਰ੍ਹਾਂ ਦੇ ਨਾਲ ਦੱਸਿਆ ਵੀ ਗੁਰੂ ਵਾਲਾ ਬਣ ਜਾਣਾ ਚਾਹੀਦਾ। ਕਹਿੰਦੇ ਚਾਹੇ ਤੀਏ ਡੰਗ ਰੋਟੀ ਮਿਲਦੀ ਆ ਗੁਰੂ ਵਾਲਾ ਹੋਵੇ, ਕਹਿੰਦੇ ਉਹਦਾ ਮੁਕਾਬਲਾ ਸੱਤਾਂ ਬੈਲਾਇਤਾਂ ਦਾ ਬਾਦਸ਼ਾਹ ਨਹੀਂ ਕਰ ਸਕਦਾ। ਬਾਦਸ਼ਾਹ ਤਾਂ ਗੁਰਮੁਖੋ ਇਹੋ ਜਿਹੜੇ ਮਹਾਂਪੁਰਸ਼ ਨੇ ਨਾ, ਜਿਹੜੇ ਗੁਰੂ ਵਾਲੇ ਬਣ ਕੇ ਪਰਮੇਸ਼ਰ ਦੀ ਬੰਦਗੀ ਕਰਦੇ ਨੇ, ਉਹਨਾਂ ਨੇ ਦਰਾਂ ਮੂਹਰੇ ਹੱਥ ਬੰਨ੍ਹ ਕੇ ਖੜਦੇ ਨੇ, ਪਰ ਉਹ ਬੋਲਦੇ ਨਹੀਂ ਹਨ। ਬੇਪਰਵਾਹ ਨਾ ਬੋਲਣੀ, ਇਤਨੀ ਬੇਪਰਵਾਹੀ ਕਾਹਦੇ ਕਰਕੇ ਆਉਂਦੀ ਹੈ? ਇੱਕ ਗੁਰੂ ਕਰਕੇ, ਇੱਕ ਨਾਮ ਦਾ ਅਭਿਆਸ ਕਰਦੇ ਨੇ। ਔਰ ਟੇਕ ਆਪਣੀ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ, ਦੁਨੀਆਂ ਦੇ ਭਲੇ ਵਾਸਤੇ ਆਏ। ਵਿੱਚ ਵਿੱਚ ਹੁਣ ਗੁਰੂ ਵਰਨ ਗੁਰੇ ਦਾ ਰੱਖਾਂਗੇ, ਕਿਉਂ ਟਾਈਮ ਬੰਨਿਆ ਗਿਆ। ਹੁਣ ਸਨਿਚਰਵਾਰ ਨੂੰ ਅੰਮ੍ਰਿਤ ਛਕਾਇਆ ਜਾਵੇਗਾ, ਇਹਨਾਂ ਨੇ ਗੁਰੂ ਵਾਲੇ ਬਣਨ, ਆਪ ਟਾਈਮ ਗੁਰੂ ਵਾਲੇ ਬਣਨ ਦਾ ਆ ਗਿਆ। ਗੁਰਮੁਖ ਜਿਹਾ ਜਿਹਾ ਟਾਈਮ ਵੈਸਾ ਮਨ ਬਣਾਉਣਾ ਚਾਹੀਦਾ। ਦੇਖ ਲਓ ਗੁਰੂ ਸਾਹਿਬ ਨੇ ਜਦ ਟਾਈਮ ਸੀ ਤਾਂ ਫਿਰ ਸਿੱਖਾਂ ਨੂੰ ਅੰਮ੍ਰਿਤ ਛਕਾ ਕੇ ਸ਼ਸਤਰਧਾਰੀ ਕਰ ਦਿੱਤਾ। ਔਰ ਇਸ ਤਰ੍ਹਾਂ ਦੇ ਨਾਲ ਅਬ ਟਾਈਮ ਹੈ ਗੁਰੂ ਵਾਲੇ ਬਣ ਜਾਓ। ਹੋਰ ਰਚਨਾ ਕੰਮ ਕਰਦਿਆ ਇਤਨਾ ਭਾਰ ਢੋਣੇ ਆ ਕਿ ਅਸੀਂ ਇੱਕ ਕਾਰ ਨਹੀਂ ਰੱਖ ਸਕਦੇ। ਗੁਰੂ ਵਾਲੇ ਬਣ ਜਾਣਾ ਚਾਹੀਦਾ। ਤਿੰਨ ਹਿੱਸਿਆਂ ਦੇ ਵਿੱਚ ਬੋਲਿਓ, ਪਹਿਲਾਂ ਜਥਾ ਬੋਲੇਗਾ, ਫਿਰ ਸਾਰੇ ਭਾਈ ਸਾਰੀਆਂ ਬੀਬੀਆਂ ਵੱਜ ਵੱਜ ਕੇ ਬੋਲੋ, ਬੜੋ ਪ੍ਰੇਮ ਦੇ ਨਾਲ। ਜਿਹੜਾ ਮਨ ਜੇ ਵੀ ਬਿਸਤਰੇ ਜਾਂ ਨੂੰ ਫੂਲਦਾ ਨਾ ਘਰ, ਉਹਨੂੰ ਕਹਿ ਦਿਓ ਘਰ ਆ ਜਾ ਹੁਣ। ਕਿਧਰੇ ਨੀ ਬਿਸਤਰੇ ਭੱਜਦੇ ਹਨ, ਕਿਧਰੇ ਨੀ ਜੱਗੂ ਬਾਜ਼ਾਰ ਭੱਜਦਾ, ਇੱਥੇ ਰਹਿਣਾ ਕਿਧਰੇ ਨੀ ਆ ਕੀ ਹੁੰਦੇ ਨੇ ਸਿਨਮੇ, ਕੋਈ ਹੋਰ ਵੀ ਕਹਿੰਦੇ ਨੇ ਉਹਨੂੰ, ਇੱਕੋ ਮੈਂ ਭੁੱਲ ਗਿਆ, ਪੇਚਕਰ ਪੇਚਕਰ ਕਹਿੰਦੇ ਨੇ। ਆਹ ਇਸ ਤਰ੍ਹਾਂ ਦਾ ਹੈ ਇਹ ਗਰੋਂ, ਕਿਸੇ ਨੀ ਦੇਖਿਆ ਨਾ ਦੇਖੀ ਆਇਓ, ਕਿਸੇ ਨੇ ਹਟਾਉਣਾ ਨੀ ਤੁਹਾਨੂੰ, ਕਿਸੇ ਨੇ ਤੁਹਾਨੂੰ ਜਗਾਉਣਾ ਹੀ ਨੀ, ਪੈ ਦਿਓ ਜਿਹੜਾ ਪੈਣਾ ਤੁਸੀਂ। ਆਹ ਟਾਈਮ ਨਹੀਂ ਮਿਲੇਗਾ, ਬੈਡਾਂ ਕੰਨੀ ਨਾ ਚਾਕੂ ਕਿਤੇ ਨਹੀਂ ਭੱਜਦੇ ਹਨ। ਆਓ ਮਨ ਨੂੰ ਇਕਾਗਰ ਕਰਕੇ ਗੁਰੂ ਦੀ ਬਾਣੀ ਔਰ ਵਿਚਾਰ ਸੁਣੋ, ਗੁਰੂ ਕੋ ਮਨ ਨੂੰ ਸ਼ਾਂਤੀ ਆਵੇ, ਅਗਲਾ ਜਨਮ ਹੈ ਜਿਹੜਾ ਉਹ ਵੀ ਸਾਡਾ ਚੰਗਾ ਹੋਵੇ, ਤੇ ਅਗਲੇ ਜਨਮ ਦੇ ਵਿੱਚ ਵੀ ਅਸੀਂ ਮਨੁੱਖਾਂ ਦੇ ਵਿੱਚ ਆਈਏ। ਹੌਲੀ ਹੌਲੀ ਉਹ ਮਿਲਦੇ ਮਿਲਦੇ ਕੋਈ ਟਾਈਮ ਆਵੇਗਾ ਜਿੱਥੋਂ ਇਹ ਜੀਵ ਵਿਛੜਿਆ ਉੱਥੇ ਮਿਲ ਜਾਵੇਗਾ, ਫਿਰ ਇਹ ਜਿਹੜਾ ਇਹਦਾ ਸਫ਼ਰ ਹੈ ਖਤਮ ਹੋ ਜਾਵੇਗਾ, ਜੰਮਣਾ ਮਰਨਾ ਮਿਟ ਜਾਵੇਗਾ। ਗੁਰੂ ਕੋ ਇਹ ਇੱਥੇ ਧੱਕੇ ਜੇ ਖਾਂਦੀ ਫਿਰੇ ਜਾਂਦੇ ਨੇ ਦੁਨੀਆ, ਬਥੇਰੀ ਉਹ ਹੋ ਕੇ ਚਲੀ ਗਈ। ਜੇ ਆਪਾਂ ਇੱਥੇ ਚਾਰ ਦਿਨ ਇੱਧਰ ਉੱਧਰ ਫਿਰ ਲੈ ਜਾਂ ਮਾਇਆ ਜਾਂ ਦੁਨੀਆ ਨੇ ਮੱਥੇ ਵੀ ਟੇਕ ਤੇ ਜਾਂ ਸਲੂਟਾਂ ਵੀ ਕਰਤੀਆਂ, ਕੀ ਤਾਰ ਦੇਣਗੀਆਂ ਉਹ। ਗੁਰੂ ਪ੍ਰੇਮ ਨਾਲ ਅਸੀਂ ਵਾਸਤਾ ਤਾਂ ਜਦ ਉਹ ਆਤਮਾ ਦੇ ਵਿੱਚ ਮਿਲੇਗਾ ਤਦ ਜਾ ਕੇ ਸੁੱਖ ਹੋਵੇਗਾ। ਗੁਰੂ ਪ੍ਰੇਮ ਨਾਲ ਸੁੱਖ ਨਹੀਂ ਹੈ, ਸੁੱਖ ਨਾ ਹੀ ਬਹੁਤੇ ਤਨ ਖਾਟੇ, ਸੁੱਖ ਨਾ ਹੀ ਬਹੁਤੇ ਨਿਰਖਲਾਟੇ। Thank you.
ਭਗਤੀ ਕਦ ਕਰੇਗਾ ਇਹ ਨਗੁਰੇ ਦੀ ਭਗਤੀ ਤਾਂ ਪ੍ਰਵਾਨ ਨਹੀਂ ਹੋਣੀ ਹੈ। ਕਿਤਨਾ ਪੁੱਠਾ ਲੜਕੀ ਜਾਵੇ ਨਗੁਰਾ, ਕਿਤਨੇ ਬਰੰਗ ਸਾਧਨ ਕਰੀ ਜਾਵੇ ਨਗੁਰਗਾ ਨਗੁਰਾ ਦਿਖਾਵੇ ਵਾਸਤੇ ਸਾਰੇ ਬੇਅਰਥ ਨੇ। ਗੁਰੂ ਵਾਲਾ ਬਣ ਜਾ ਤਾਂ ਹੈ ਤੂੰ ਕੁਛ ਨਾ ਕਰ, ਫੇਰ ਵੀ ਗੁਰੂ ਤੇਰੇ ਤੇ ਮਿਹਰ ਕਰ ਦੇਵੇਗਾ। ਕਈ ਘਰ ਦੇ ਵਿੱਚ ਕੰਮ ਵੀ ਨਹੀਂ ਨਾ ਕਰਦੇ, ਵਿਹਲੇ ਹੀ ਰਹਿੰਦੇ ਨੇ, ਮਾਤਾ ਪਿਤਾ ਫੇਰ ਵੀ ਉਹਨਾਂ ਨੂੰ ਰੋਟੀ ਦਿੰਦੇ ਨੇ। ਉਹਨਾਂ ਦੇ ਤੇ ਮਮਤਾ ਹੁੰਦੀ ਆ ਗੁਰੂ। ਹੁਣ ਸਭ ਤੋਂ ਵਧੀਆ ਗੱਲ ਹੈ, ਜਿਹੜੇ ਬਜ਼ੁਰਗ ਹੋ ਗਏ ਨਾ, ਹੁਣ ਬਜ਼ੁਰਗ ਉਹਨਾਂ ਦੇ ਪੁੱਤਰ ਹੋ ਗਏ ਜਵਾਨ ਕੰਮ ਵਾਲੇ, ਉਹਨਾਂ ਨੂੰ ਚਾਹੀਦਾ ਅੱਗੇ ਰੱਖ ਕੇ ਚਾਬੀਆਂ ਮੱਥਾ ਟੇਕਦੇ ਨੇ। ਲੈ ਪੁੱਤਰ, ਅਸੀਂ ਜੋ ਕੁਛ ਕਰਨਾ ਸੀ ਕਰ ਲਿਆ, ਹੁਣ ਸਾਡੀ ਅਵਸਥਾ ਬਿਰਧ ਹੋ ਗਈ, ਅਸੀਂ ਤਾਂ ਹੁਣ ਗੁਰੂ ਵਾਲੇ ਬਣ ਕੇ ਪਰਮੇਸ਼ਰ ਦੀ ਬੰਦਗੀ ਕਰਾਂਗੇ। ਦੇਖੋ ਕਿੰਨਾ ਸੁੱਖ ਆ। ਇਹ ਜਿਹੜੇ ਤੂੰ ਰੱਖਦਾ ਨਾ ਵਿਹੜ ਵਿਹੜੇ, ਇਹਨਾਂ ਨੇ ਤੇਰੀ ਢੂਹੀ ਕਟਾਉਣੀ ਆ, ਛੱਡ ਦੇ ਤੂੰ ਇਹਨਾਂ। ਉਹ ਤੂੰ ਗੁਰੂ ਵਾਲਾ ਬਣ ਕੇ ਬੰਦਗੀ ਕਰ, ਬਥੇਰਾ ਦੇਖ ਲਿਆ, ਬਥੇਰਾ ਕੁਛ ਕਰ ਲਿਆ ਸੰਭਾਲ ਦੇ ਮੁੰਡੇ ਨੂੰ। ਹੁਣ ਮੌਜ ਨਾਲ ਰੋਟੀ ਦਾ ਵਫ਼ਾਦਾਰ ਹੋਵੇ, ਦੇਣਾ ਪ੍ਰਸ਼ਾਦਾ ਦੋਨੇ ਤੁਹਾਡੀ ਮਰਜ਼ੀ ਹੈ, ਮੈਂ ਤਾਂ ਹੁਣ ਪਰਮੇਸ਼ਰ ਦੀ ਬੰਦਗੀ ਕਰਾਂਗਾ। ਇਸੇ ਤਰ੍ਹਾਂ ਬੀਬੀਆਂ ਨੇ ਜਿਹੜੀਆਂ, ਜਿਨ੍ਹਾਂ ਦੇ ਘਰੀ ਨੋਹਾਂ ਆ ਗਈਆਂ ਤੇ ਉਹਨਾਂ ਨੇ ਹੁਣ ਕੁੰਜੀਆਂ ਲੱਕ ਨਾਲ ਕਾਹਨੂੰ ਬੰਨੀਆਂ ਨੇ, ਉਹ ਨੋਹਾਂ ਦੇ ਅੱਗੇ ਸਿੱਟਦੇ। ਲਓ ਭਾਈ ਤੁਹਾਡਾ ਕਾਰਾ ਕਰੋ, ਰਖਾਓ, ਅਸੀਂ ਤਾਂ ਰੋਟੀ ਛਾਣੀ ਹੈ, ਪਰਮੇਸ਼ਰ ਦੀ ਬੰਦਗੀ ਕਰੋ। ਕਿੰਨਾ ਸੁੱਖ ਹੈ, ਸੁੱਖ ਲਏ ਹੀ ਨਹੀਂ ਹੁੰਦਾ ਆਪਣੇ ਕੋਲੋਂ। ਦੇਖ ਲਓ ਕਿਵੇਂ ਲੜ ਲੜ ਮਰਦੀਆਂ ਨੇ ਨੋਹਾਂ ਤੇ ਸੱਸਾਂ ਤੇ ਮੁੰਡਾ ਤੇ ਪਿਓ, ਉਹ ਇਸ ਰਾਜਾ ਤੇ ਪਰਜਾ। ਸੁੱਖ ਕਿੱਥੋਂ ਮਿਲੇਗਾ? ਸੁੱਖ ਤਾਂ ਜਦ ਮਿਲੇਗਾ ਇਹ ਗੁਰੂ ਵਾਲਾ ਬਣ ਜਾਵੇਗਾ। ਸਮੇਤ ਸਰੀਰ ਦਾ ਜੋ ਰਾਜ ਭਾਗ ਹੈ ਸਾਰਾ ਗੁਰੂ ਦਾ ਸਮਝੇਗਾ, ਤਦ ਆ ਸੁੱਖ ਆ, ਵਰਨਾ ਨਹੀਂ ਸੁੱਖ ਹੋਵੇਗਾ ਕਦੇ। ਦਾਦੇ ਵੀ ਨਗੁਰੇ ਆਦਮੀ ਨੂੰ ਕਦੇ ਮਨੁੱਖਾਂ ਦੇ ਨਹੀਂ ਮਿਲੇਗੀ, ਚਾਹੇ ਉਹ ਕਿਤਨਾ ਹੀ ਵੱਡਾ ਹੈ, ਇਹ ਤਰਜੁਨੀਆਂ ਦੇ ਵਿੱਚ ਜਾਵੇਗਾ। ਹੁਣ ਆਪਾਂ ਤਾਂ ਅਲਪਾਗਾ ਨਾ, ਆਪਾਂ ਨੂੰ ਤਾਂ ਇਸ ਗੱਲ ਦਾ ਗਿਆਨ ਨਹੀਂ ਹੈ। ਜਾਂ ਤਾਂ ਤਰਕਾਲੀ ਮਹਾਤਮਾ ਹੁੰਦੇ ਨੇ, ਉਹਨਾਂ ਨੂੰ ਗਿਆਨ ਹੁੰਦਾ ਵੀ ਜੀਵ ਕਿੱਥੇ ਫਿਰਦਾ, ਕਿੱਥੋਂ ਆਇਆ, ਕਿੱਧਰ ਨੂੰ ਜਾਊਗਾ, ਜਾਂ ਫਿਰ ਗੁਰੂ ਜਾਣਦਾ। ਜੈਸੇ ਕਲਗੀਧਰ ਮਹਾਰਾਜ ਜੀ ਜ਼ੁਲਮ ਨੂੰ ਦੂਰ ਕਰਦੇ, ਅਨੰਦਪੁਰ ਸਾਹਿਬ ਨੂੰ ਛੱਡ ਕੇ ਇੱਧਰ ਜੰਗਲ ਦੇਸ਼ ਨੂੰ ਜਾ ਰਹੇ ਨੇ, ਨਾਲ ਸੂਰਮੇ ਸਿੱਖ ਨੇ, ਜੰਗਲ ਦੇ ਵਿੱਚ ਜਾ ਰਹੇ ਨੇ। ਬਹੁਤ ਜੰਗਲ ਹੁੰਦੇ ਸੀ, ਅੱਜ ਕੱਲ੍ਹ ਤਾਂ ਮੜੀਆਂ ਵੀ ਪੱਟ ਗਈਆਂ ਲੋਕਾਂ ਨੇ, ਜਿਹੜੀਆਂ ਮੜੀਆਂ ਨੇ, ਇੰਨਾ ਮੋਹ ਪੈਦਾ ਹੋ ਗਿਆ ਲੋਕਾਂ ਨੂੰ। ਅੱਗੇ ਤਾਂ ਆਮ ਪਿੰਡ ਦੇ ਲਵੇ ਲਵੇ ਫਸਲ ਹੁੰਦੀ, ਸਾਰੀ ਦਰਾਨ ਪਈ ਹੁੰਦੀ ਸੀ, ਧਰਤ ਜਾਨਵਰ ਹੁੰਦੇ ਸੀ। ਤਾਂ ਕਲਗੀਧਰ ਮਹਾਰਾਜ ਜੀ ਨੇ ਘੋੜਾ ਫੜਾ ਲਿਆ, ਸਿੱਖ ਵੀ ਖੜ ਗਏ। ਹੁਣ ਗੁਰੂ ਜਾਣ ਦਾ ਵੀ ਸਰਵੱਗ ਸੀ, ਉੱਥੇ ਇੱਕ ਤਿੱਤਰ ਬੋਲਦਾ ਸੀ, ਤਿੱਤਰ। ਗੁਰੂ ਸਾਹਿਬ ਜੀ ਨੇ ਪੰਗਤੀ ਬੜੀ, ਭੂਮੀਆਂ ਭੂਮ ਉੱਪਰ ਨੇ ਦਲੂਜੇ, ਛੋੜ ਚੱਲੇ ਤ੍ਰਿਸ਼ਨਾ ਨਹੀਂ ਬੂਝੇ। ਛੱਡ ਦੋ ਤ੍ਰਿਸ਼ਨਾ ਕੁੰਜੀਆਂ ਨੂੰ, ਫੜਾ ਦੋ ਮੁੰਡਿਆਂ ਨੂੰ, ਨੋਹਾਂ ਨੂੰ ਫੜਾ ਲਓ, ਇਹ ਫਿਰ ਹੋਰ ਪਾਸੇ ਨੂੰ ਲਿਜਾਓ, ਸਾਰਾ ਜਨਮ ਬਰਬਾਦ ਚੱਲਿਆ ਜਾਵੇਗਾ ਗੁਰੂ ਕੋ। ਇਹੋ ਪੰਗਤੀ ਬੜੀ ਪੜੋ ਪ੍ਰੇਮ ਨਾਲ, ਗੁਰੂ ਜਾਣ ਲਾ, ਗੁਰੂ ਹੀ ਦੱਸਦਾ ਆਪਾਂ ਨੂੰ, ਸਾਹਮਣੇ ਪ੍ਰਕਾਸ਼ ਹੈ, ਹੋਰ ਕੌਣ ਦੱਸਦਾ। ਆਪਾਂ ਫਿਰ ਜਾ ਆਪਣੇ ਜਾਨਵਰ ਫਿਰਦੇ ਨੇ, ਚਲੇ ਕ੍ਰਿਸ਼ਨ ਨਹੀਂ ਮੋਹ ਕੇ ਚੋਲੇ। ਮੈਂ ਪੁੱਛਿਆ ਮਹਾਰਾਜ ਜੀ ਇਹ ਪੰਗਤੀ ਤੁਸੀਂ ਕਿਹਦੀ ਪਰਤੀ ਪੜ੍ਹੀ ਹੈ? ਕਲਗੀਧਰ ਮਹਾਰਾਜ ਕਹਿਣ ਲੱਗੇ ਆ ਤਿੱਤਰ ਸੁਣਦਾ ਤੁਹਾਨੂੰ ਬੋਲਦਾ? ਕਹਿੰਦੇ ਹਾਂ ਮਹਾਰਾਜ ਜੀ ਸੁਣਦਾ ਤਾਂ ਹੈ। ਕਹਿੰਦੇ ਜਿਹੜਾ ਇਹ ਤਿੱਤਰ ਆ ਨਾ ਇਸ ਇਲਾਕੇ ਦਾ ਰਾਜਾ ਸੀ, ਇਹ ਕੀ ਕਰੋਂਗੇ ਪਦਾਰਥਾਂ ਨੂੰ? ਗੁਰੂ ਵਾਲੇ ਬਣ ਜਾਓ, ਪਦਾਰਥ ਵੀ ਸਬਲੇ ਹੋ ਜਾਣਗੇ। ਕੀ ਹੈ ਕੌੜੀ ਜੀ ਜੀਵ ਕਰਨੀ, ਕੌੜੀ ਜੀਵ ਕਰਨੀ ਸ਼ਰਾਬ ਪੀ ਕੇ, ਇਹਦਾ ਪਤਾ ਕਿਤਨਾ ਫਿਰ ਅੱਗੇ ਵਜਾਨਾ ਦੇਣਾ ਪਵੇਗਾ। ਇਹੀ ਹੈ ਨਾ ਵੀ ਅੰਮ੍ਰਿਤ ਨਹੀਂ ਛਕਣਾ, ਮਾਸ ਖਾਣਾ ਛੱਡਣਾ ਪਊਗਾ, ਸ਼ਰਾਬ ਛੱਡਣੀ ਪਊਗੀ, ਆਂਡੇ ਖਾਣੇ ਛੱਡਣੇ ਪੈਣਗੇ, ਹੋਰ ਬਹੁਤ ਕੁਛ ਹੈ ਦੁਨੀਆਂ ਦੇ, ਪੀਵ ਖਾਣੀ ਖੈਣੀ ਛੱਡਣੀ ਪਊਗੀ। ਅਸੀਂ ਸਭ ਦੇਖਦੇ ਹੱਥਾਂ ਤੇ ਫੜਕ ਫੜਕ ਮਾਰਦੇ ਨੇ, ਅਸੀਂ ਜਾਂਦੇ ਦੇਖ ਲੈਂਦੇ ਹਾਂ ਸਭ ਕੁਛ। ਹਾਂ ਇਸ ਤਰ੍ਹਾਂ ਨਾਲੇ ਬਈ ਫਿਰ ਛੱਡਣਾ ਪਊਗਾ, ਇਹ ਤਾਂ ਇੱਕ ਦਿਨ ਫਿਰ ਵੀ ਛੱਡਣਾ ਹੀ ਪੈਣਾ। ਜੇ ਤੂੰ ਨਹੀਂ ਛੱਡੇਗਾ ਫਿਰ ਜਲ ਦੂਰ ਛੁਡਾ ਦੇਣਗੇ ਆ ਕੇ। ਪਹਿਲਾਂ ਹੀ ਛੱਡ ਦੇ, ਬਰੀ ਹੋ ਜਾ, ਪਹਿਲਾਂ ਹੀ ਬਰੀ ਹੋ ਜਾ। ਕਹਿਣ ਲੱਗੇ ਨਗੋਰਾ ਸੀ, ਨਗੋਰਾ ਸੀਗਾ ਰਾਜਾ। ਦੇਖ ਲਓ ਰਾਜੇ ਲੋਕ ਕਿਵੇਂ ਫਿਰ ਆਪਣੇ ਰਾਗ ਰੰਗ ਹੋ ਰਹੇ ਨੇ ਰਾਜੇ ਲੋਕਾਂ ਦੇ, ਕਿੰਨੇ ਕੁ ਚਿਰ ਰੰਗ ਰੰਗ ਕਰ ਲੇਗਾ? 100 ਸਾਲ ਦੀ ਉਮਰ ਆ, ਫਿਰ ਕੀ ਕਰੇਗਾ? ਬਿਹਤਰ ਤਾਂ ਇਹ ਤੈਨੂੰ ਮਨੁੱਖਾ ਦੇਣ ਗਿਆ, ਤੂੰ ਗੁਰੂ ਵਾਲਾ ਬਣ ਜਾ। ਜੇ ਪਦਾਰਥ ਵੇਲੇ ਨੇ ਨੀਵਾਂ ਰਹਿ, ਹੈ ਪਰਮੇਸ਼ਰ ਤੇਰੀ ਮਿਹਰ ਹੈ ਮੇਰੇ ਤੇ, ਤੈਂ ਮੈਨੂੰ ਪਦਾਰਥ ਦੇ ਤੇ, ਮੈਂ ਤੇਰੇ ਧਰਮ ਅਰਥ ਲਾਵਾਂਗਾ ਇਹਨਾਂ ਨੂੰ, ਪ੍ਰਲੋਕ ਸਿਮਰ ਜਾਵੇਗਾ। ਜੇ ਸ਼ਰਾਬਾਂ ਚਲਾਊਗਾ, ਹੋਰ ਪਾਰਟੀਆਂ ਸ਼ਾਰਟੀਆਂ ਮਾਸ ਸਾਟ ਖਿਲਾਊ ਲੋਕਾਂ ਨੂੰ, ਉਹ ਫਿਰ ਪਾਪ ਬਣ ਜਾਊਗਾ। ਉਹ ਪਾਪ ਦਾ ਫਲ ਇੱਧਰ ਦੁਨੀਆਂ ਦੇ ਵਿੱਚ ਫਿਰ ਠੇਡੇ ਖਾਂਦਾ ਫਿਰੂਗਾ। ਇਹ ਕੋਈ ਬਣਾਈ ਹੋਈ ਗੱਲ ਨਹੀਂ ਹੈ, ਇਹ ਤਾਂ ਸਰਵਗ ਗੁਰੂ ਦੇ ਬਚਨ ਨੇ ਜਿਹੜੇ ਗੁਰਬਾਣੀ ਹੈ, ਪੜੋ ਪ੍ਰੇਮ। ਇਸ ਤੇ ਕੋਈ ਕਿੰਤੂ ਨਹੀਂ ਕਰ ਸਕਦਾ ਹੈ।
ਤਾਰਿਆ ਤਾਰੇ ਨਹੀਂ ਤਾਰੇ ਨਹੀਂ।
ਉਪਦੇਸ਼ ਕਰਦੇ ਨੇ ਗੁਰਮੰਤਰ ਹੀਣਸ ਜੋ ਪ੍ਰਾਣੀ ਤਿਰਗੰਤ ਜਨ ਪ੍ਰਾਸ਼ਣ ਹੈ ਕੂਕਰਾ ਸੂਕਰਾ ਗਰਦਵਾ ਕਾਕਾ ਸਰਪਨਾ ਤੁਰਖ ਲੈ ਇਹ ਰਾਜ ਉਨਿਆਂ ਦੇ ਜਦ ਕਿਸੇ ਗੱਲ ਨੂੰ ਸਿੱਧ ਕਰਨਾ ਹੋਵੇ ਤਿੰਨ ਚਾਰ ਦ੍ਰਿਸ਼ਟਾਂਤਾਂ ਦੁਆਰਾ ਉਹ ਗੱਲ ਸਿੱਧ ਹੋ ਜਾਂਦੀ ਹੁੰਦੀ ਹੈ ਆਹੋ ਜਿਹੜੇ ਗੁਰੂ ਵਾਲੇ ਨੇ ਉਹ ਨੀ ਇਹਨਾਂ ਜੁਨੀਆਂ ਚ ਜਾਣੇ ਨਹੀਂ ਜਿਹੜੇ ਨਗੁਰੇ ਨੇ ਜਿਨ੍ਹਾਂ ਨੇ ਇਹ ਰਸਮ ਅਦਾ ਕਰ ਲਈ ਗੁਰਦਿਸ਼ਾ ਪ੍ਰਾਪਤ ਕਰ ਲਈ ਉਹਨਾਂ ਤੇ ਨੀ ਇਹ ਸ਼ਬਦ ਲਾਗੂ ਹੈ ਨੀ ਉਹਨਾਂ ਤੇ ਹੋਰ ਲਾਗੂ ਹੈ ਦੋ ਹੀ ਪੱਖ ਰੱਖੇ ਨੇ ਗੁਰੂ ਸਾਹਿਬ ਜੀ ਨੇ ਜਿਹੜੇ ਗੁਰੂ ਵਾਲੇ ਨੇ ਉਹਨਾਂ ਦੀ ਬਾਬਤ ਤਾਂ ਇਉਂ ਦੱਸਿਆ ਗੁਰੂ ਸਾਹਿਬ ਜੀ ਨੇ ਧੰਨ 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 ਜਨ ਆਇਆ ਤਿੰਨ ਗੇਲ ਕਿਹਾ ਧੰਨ ਧੰਨ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਹੈ ਸੁਆਉ ਜਨ ਕਾ ਸੰਗ ਚਿਤਾਵੈ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਪੜੋ ਪ੍ਰੇਮ ਦੇ ਨਾਲ
ਜਿਵੇਂ ਆਉਣ ਤੇ ਜਗਤ ਤਾਰ ਜਾਵੇ ਤਨ ਤਨ ਆਉਣਾ
ਆਉਣਾ ਕਲਗੀਧਰ ਮਹਾਰਾਜ ਕਹਿਣ ਗਿਆ ਗੁਰਸਿੱਖੋ ਇਸ ਇਲਾਕੇ ਦਾ ਇਹ ਬਾਦਸ਼ਾਹ ਸੀ ਠੀਗਾਨ ਗੋਰਾ ਉਹ ਇਸ ਤਰ੍ਹਾਂ ਦੇ ਨਾਲ ਰਾਜ ਭਾਗ ਨੂੰ ਕੀ ਸਿਰ ਤੇ ਚੱਕੋਗੇ ਇਸ ਤਰ੍ਹਾਂ ਦੇ ਨਾਲ ਇਹ ਹੁਣ ਤਿੱਤਰ ਬਣਿਆ ਹੋਇਆ ਉਹ ਹੈ ਵੀ ਕਾਣਾ ਅੱਖੋਂ ਕਹਿੰਦੇ ਇਹਨੂੰ ਜਿਉਂਦੇ ਨੂੰ ਫੜਨਾ ਚਿੱਤਰ ਫੜਨਾ ਕਿੰਨਾ ਔਖਾ ਝਾੜਾਂ ਦੇ ਵਿੱਚੋਂ ਤਾਂ ਫਿਰ ਕਮਰ ਕਸੇ ਕਰ ਲਏ ਸਿੱਖਾਂ ਨੇ ਲੀੜੇ ਧਜੀਆਂ ਹੋ ਗਏ ਪਰ ਚਿੱਤਰ ਫੜ ਲਿਆ ਕਲਗੀਧਰ ਮਹਾਰਾਜ ਦੇ ਅਸਤ ਕਮਲਾਂ ਤੇ ਲਿਆ ਕੇ ਰੱਖਿਆ ਕਲਗੀਧਰ ਮਹਾਰਾਜ ਕਹਿੰਦੇ ਦੇਖੋ ਬਈ ਇਸਦੀ ਇੱਕ ਅੱਖ ਆ ਕਹਿੰਦੇ ਹਾਂਜੀ ਇੱਕੋ ਜਿਹਾ ਕਾਣਾ ਹੈ ਤਾਂ ਇਸ ਤਰ੍ਹਾਂ ਦੇ ਨਾਲ ਰਾਜ ਭਾਗ ਕੀ ਕਰੂਗਾ ਗੁਰਮੁਖ ਛੁਟਕਾਰਾ ਤਾਂ ਇਹਦਾ ਗੁਰੂ ਵਾਲਾ ਬਣ ਕੇ ਹੋਵੇਗਾ ਗੁਰੂ ਵਾਲਾ ਜਿਹੜਾ ਹਰ ਇੱਕ ਦਾ ਭਲਾ ਚਾਹੁੰਦਾ ਜਿਹੜੇ ਰਾਜੇ ਲੋਕ ਨੇ ਭਲਾ ਨਹੀਂ ਚਾਹੁੰਦੇ ਹਨ ਜੇ ਭਲਾ ਨਹੀਂ ਚਾਹੁੰਦੇ ਫਿਰ ਇਹਨਾਂ ਵਾਸਤੇ ਅੱਗੇ ਕਿੱਥੇ ਨੇ ਸੁਰਗ ਫਿਰ ਤਾਂ ਇੱਧਰੇ ਹੀ ਜਾਣਗੇ ਜਿਹੜੇ ਰੂੜੀਆਂ ਤੇ ਕੂੜਾ ਫੋਲਦੇ ਨੇ ਆ ਇਸ ਤਰ੍ਹਾਂ ਦਾ ਇਹ ਹੁਣ ਨਹੀਂ ਪਤਾ ਲੱਗਦਾ ਫਿਰ ਪਤਾ ਲੱਗੇਗਾ ਕਹਾਂ ਜਾ ਕੇ ਆਓ ਗੁਰੂ ਨਾਨਕ ਦੇਵ ਮਹਾਰਾਜ ਜੀ ਉਸ ਦੌਲਤ ਖਾਂ ਨਵਾਬ ਨੇ ਬੰਦਾ ਕੱਲਿਆ ਬਈ ਜਾ ਕਹਿ ਜਿਹੜੇ ਰੱਬ ਦਾ ਤੂੰ ਫਕੀਰ ਹੈ ਨਾ ਉਹਦੇ ਵਾਸਤੇ ਮੈਨੂੰ ਆ ਕੇ ਦਰਸ਼ਨ ਦੇ ਦੇ ਗੁਰੂ ਔਰ ਪਰਮੇਸ਼ਰ ਦੇ ਪਿਆਰੇ ਹੁੰਦੇ ਨੇ ਪ੍ਰੇਮ ਦੇ ਅਧੀਨ ਪ੍ਰੇਮ ਇੱਕ ਵਸਤੂ ਐਸੀ ਆ ਗੁਰਮੁਖ ਇੱਕ ਦਫਾ ਦਾ ਜ਼ਿਕਰ ਆ ਕੋਈ ਰਾਜਾ ਇਹ ਰਜੋਗੁਣੀ ਲੋਕ ਹੁੰਦੇ ਨੇ ਅੱਜ ਕੱਲ੍ਹ ਤਾਂ ਸਾਰੀ ਦੁਨੀਆ ਹੀ ਰਜੋਗੁਣੀ ਹੋ ਗਈ ਸਤੋਗੁਣੀ ਤਾਂ ਹੈ ਹੀ ਨਹੀਂ ਕੋਈ ਜੇ ਕੱਢਾ ਹੋਵੇਗਾ ਅੱਜ ਕੱਲ੍ਹ ਵੋਟਾਂ ਦਾ ਰਾਜ ਹੈ ਰਜੋਗੁਣੀ ਲੋਕ ਉੱਠਦੇ ਹੁੰਦੇ ਨੇ 8-9 ਵਜੇ ਹੁਣ ਆਪਾਂ ਦੇਖ ਲਓ ਕਦ ਉੱਠਦੇ ਹਾਂ ਜਿਹੜਾ ਸਤੋਗੁਣੀ ਹੁੰਦਾ ਉਹ ਉੱਠਦਾ ਹੁੰਦਾ 2 ਵਜੇ ਆਓ ਇਸ ਤਰ੍ਹਾਂ ਦੇ ਨਾਲ ਪ੍ਰੇਮ ਦੇ ਵਸੀ ਪੁੰਜੇ ਰਾਜਾ ਗਿਆ ਸ਼ਿਕਾਰ ਜੇਠ ਆੜਦਾ ਮੀਨਾ ਦੀ ਛਾਹ ਲੱਗੀ ਉੱਥੇ ਮਹਾਂਪੁਰਸ਼ਾਂ ਦੀ ਸੀਗੀ ਕੁਟੀਆ ਬਾੜ ਗੱਡੀ ਹੋਈ ਸੀ ਅੜਾ ਖੋੜ ਗੱਡਿਆ ਹੋਇਆ ਸੀ ਲੱਕਣ ਵਾਸਤੇ ਉਸਨੇ ਘੋੜਾ ਬਾਹਰ ਬੰਨ ਕੇ ਅੜਾ ਖੋੜ ਤੋਂ ਹੀ ਅੰਦਰ ਚੱਲਿਆ ਗਿਆ ਬੋਕੀ ਪਈ ਸੀ ਪਾਣੀ ਪੀ ਲਿਆ ਤੇ ਮਹਾਤਮਾ ਬੈਠੇ ਨੇ ਆਪਣੀ ਮੌਜ ਦੇ ਵਿੱਚ ਕਹਿਣ ਲੱਗਾ ਮਹਾਂਪੁਰਸ਼ੋ ਕਰੀ ਸੀ ਨਾ ਦੇਖ ਲਓ ਪਰ ਤੁਸੀਂ ਜਾਣਦੇ ਹੋ ਕੀ ਮੇਰਾ ਜ਼ਿਕਰ ਆ ਜਾਊਗਾ ਉਹ ਮਹਾਤਮਾ ਨੂੰ ਕਹਿਣ ਲੱਗਾ ਰਾਜਾ ਮਹਾਂਪੁਰਸ਼ੋ ਇਉਂ ਦੱਸੋ ਤੁਸੀਂ ਜਦ ਭਗਤਾਂ ਨੂੰ ਕੋਈ ਭੀੜੀ ਪੈਂਦੀ ਹੈ ਪਰਮੇਸ਼ਰ ਸਿੰਘਾਸਣ ਸੁੱਟਾ ਸੁੰਨਾ ਛੱਡ ਕੇ ਕਿਉਂ ਆਉਂਦਾ ਉਹਦੇ ਕੋਲ ਅਹਿਲਕਾਰ ਨਹੀਂ ਹੈ ਕੋਈ ਅਸੀਂ ਰਾਜੇ ਲੋਕ ਹਾਂ ਜੇ ਕਿਸੇ ਇਲਾਕੇ ਚ ਅਵਸਤਰੀ ਫੈਲ ਜਾਵੇ ਮਹਾਤਮਾ ਕਹਿੰਦੇ ਪਰਮੇਸ਼ਰ ਕੋਲ ਬਥੇਰਾ ਕੁਛ ਹੈ ਕਹਿੰਦੇ ਫਿਰ ਆਪ ਕਿਉਂ ਆਉਂਦਾ ਉਹ ਸਿੰਘਾਸਣ ਨੂੰ ਸੁੰਨਾ ਕਿਉਂ ਛੱਡਦਾ ਹੈ ਕਹਿੰਦੇ ਉਹਨਾਂ ਦਾ ਪਿਆਰ ਹੀ ਇਤਨਾ ਭਗਤਾਂ ਦੇ ਨਾਲ ਪਿਆਰ ਹੀ ਇਤਨਾ ਕਹਿੰਦਾ ਕਹਿੰਦਾ ਨਹੀਂ ਕਿਸੇ ਅਹਿਲਕਾਰ ਨੂੰ ਘੱਲ ਦਿਆ ਕਰੇ ਆਪ ਕਾਹਨੂੰ ਆਉਂਦਾ ਉਹ ਮਹਾਂਪੁਰਸ਼ ਕਹਿੰਦੇ ਇਸ ਦਾ ਉੱਤਰ ਤੈਨੂੰ ਅਸੀਂ 8-8 ਮਹੀਨੇ ਨੂੰ ਦੇਵਾਂਗੇ ਵੀ ਕਿਉਂ ਆਉਂਦਾ ਚਲਿਆ ਗਿਆ ਰਾਜਾ ਮੈਂ ਦਵਾਂਗੇ ਵੀ ਐਂ ਦੀਵਾਨਖਾਨੇ ਦੇ ਮੂਹਰੇ ਜਾਂ ਤੂੰ ਤਖ਼ਤ ਤੇ ਬੈਠਾ ਹੋਵੇਗਾ। ਮਹਾਤਮਾ ਨੇ ਸੰਗਤ ਰਾ ਸਿੱਖ ਸੱਦਿਆ। ਆ ਸਟੈਚੂ ਬਣਾਉਂਦੇ ਨੇ ਜਿਹੜੇ ਬੁੱਤ ਜੇ ਹੁਣ ਵੀ ਚੱਕੀ ਜਾਂਦੇ ਨੇ ਕਾਲੀਆਂ ਦੇਵੀਆਂ, ਪੂਜਾ ਪਾਜਾ ਹੋਣੀ ਆ ਕੋਈ ਇਹਨਾਂ ਦੀ। ਇਸ ਤਰ੍ਹਾਂ ਦੇ ਪੱਥਰ ਦੇ ਵੀ ਬਣਾ ਦਿੰਦੇ ਨੇ ਬੁੱਤ। ਉਹ ਜਿਹੜਾ ਸੰਗਤ ਰਾਸ਼ਟਰੀ ਉਹ ਵੀ ਮਹਾਤਮਾ ਨੂੰ ਜਾਣਦਾ ਸੀ, ਸੱਦਿਆ ਮਹਾਤਮਾ ਨੇ। ਕਹਿੰਦਾ ਵੀ ਪ੍ਰੇਮੀਏ ਸਾਡਾ ਇੱਕ ਕੰਮ ਹੈ। ਕਹਿੰਦਾ ਦੱਸੋ ਜੀ। ਸਮਾਂ ਮੈਂ ਸੇਵਾ ਕਰਾਂਗਾ, ਮੈਨੂੰ ਟਾਈਮ ਮਿਲ ਗਿਆ। ਕਹਿੰਦੇ ਜਿਹੜਾ ਰਾਜੇ ਦਾ ਕੌਰ ਆ ਨਾ, 2 ਸਾਲ ਦਾ ਬੱਚਾ, ਜਦ ਉਸਦਾ ਜਿਹੜਾ ਖਡਾਰ ਆ ਉਸਨੂੰ ਬਾਹਰ ਲੈ ਕੇ ਆਵੇਗਾ ਤੂੰ ਉਸਨੂੰ ਦੇਖ ਲਈ। ਉਹ ਹੈ ਜਾ ਇੱਕ ਪੱਥਰ ਦਾ ਬੁੱਤ ਬਣਾ ਕੇ ਦੇ ਦੇ ਮੈਨੂੰ। ਕਹਿੰਦਾ ਸਤਵਚਨ ਜੀ, ਖਰੋ ਖਡਾਵਾ ਖਿਲਾਉਂਦਾ ਫਿਰਦਾ ਸੀ, ਉਹਨੇ ਦੇਖ ਲਿਆ, ਬੁੱਤ ਬਣਾ ਦਿੱਤਾ। ਐਨ ਉਹ ਹਜੇ ਜਿਹਾ ਜਾ ਉਹ ਕੌਰ ਸੀ। ਉਸਨੇ ਫਿਰ ਮਹਾਤਮਾ ਨੇ ਉਹ ਖਡਾਵੇ ਨੂੰ ਸੱਦਿਆ। ਉਹ ਵੀ ਮਹਾਂਪੁਰਸ਼ਾਂ ਦੀ ਸੇਵਾ ਆਦਿਕ ਕਰਦਾ ਸੀ। ਉਹ ਕਹਿੰਦਾ ਲਾ ਵੀ ਇੱਕ ਸਾਡਾ ਕੰਮ ਹੈ। ਕਹਿੰਦਾ ਦੱਸੋ ਮਹਾਰਾਜ ਜੀ। ਕਹਿੰਦਾ ਮੈਂ ਐਤਵਾਰ ਨੂੰ ਆਵਾਂਗਾ, ਆ ਜਿਹੜਾ ਬੁੱਤ ਹੈ ਨਾ ਇਹ ਮੈਂ ਤੈਨੂੰ ਚੁਕਾਵਾਂਗਾ। ਜਦ ਮੈਂ ਤੈਨੂੰ ਇਸ਼ਾਰਾ ਕਰਾਂਗਾ ਤੂੰ ਤਲਾਕ ਛਿੜਦੀਆਂ ਨੇ। ਕਹਿੰਦਾ ਸਤਵਚਨ ਹੀ ਮੈਂ ਛਿੜ ਦਿਆਂਗਾ। 8ਵਾਂ ਦਿਨ ਆ ਗਿਆ, ਸਭਾ ਲੱਗ ਗਈ। ਮਾਂ ਰਾਜਾ ਬੈਠਾ ਤਖ਼ਤ ਤੇ, ਮਹਾਤਮਾ ਆ ਕੇ ਚਲਾ ਦੇ ਆਲੇ ਦੁਆਲੇ ਚੱਲਣ ਲੱਗ ਗਏ। ਉਹ ਖੜਾਵਾ ਵੀ ਆ ਗਿਆ ਲੈ ਕੇ ਪੱਥਰ ਦੇ ਬੁੱਤ ਨੂੰ, ਉਹੋ ਜਿਹੇ ਲੀੜੇ ਪਾਏ ਹੋਏ। ਤਾਂ ਰਾਜਾ ਵਜ਼ੀਰਾਂ ਨਾਲ ਗੱਲਾਂ ਬਾਤਾਂ ਕਰਦਾ ਕਰਦਾ ਜਦ ਗੇੜਾ ਦੇ ਕੇ ਮਹਾਤਮਾ ਨੇੜੇ ਆਏ, ਉਹ ਨਾਲ ਆਉਂਦਾ ਵੀ ਖੜਾਵਾ ਉਸ ਪੱਥਰ ਦੇ ਬੁੱਤ ਨੂੰ ਲਈ। ਉਹ ਰਾਜੇ ਦੀ ਨਿਗਾਹ ਬੁੱਤ ਤੇ ਚਲੀ ਗਈ ਵੀ ਮੇਰੇ ਪੁੱਤਰ ਨੂੰ ਨੌਕਰ ਖਿਲਾਉਂਦਾ ਖੜਾਵਾ ਜਿਹੜਾ। ਜਦ ਨਿਗਾਹ ਗਈ ਮਹਾਤਮਾ ਨੇ ਦੇਖ ਲਿਆ ਵੀ ਉਹਨੇ ਦੇਖ ਲਿਆ, ਇਸ਼ਾਰਾ ਕਰਤਾ ਕਹਿੰਦੇ ਛਿੜ ਦੇ ਵਿੱਚ ਨੂੰ। ਉਹਨੇ ਚਲਾ ਕੇ ਮਾਰਿਆ ਵਿੱਚ ਤਲਾ ਦੇ ਉਹ ਪੱਥਰ ਦਾ ਬੁੱਤ। ਰਾਜਾ ਸੀਗਾ ਦੇਖਦਾ, ਉਹਨੇ ਛਾਲ ਮਾਰੀ ਤਖ਼ਤ ਤੋਂ, ਛਾਲ ਮਾਰ ਕੇ ਆ ਕੇ ਤਲਾ ਦੇ ਵਿੱਚ ਛਾਲ ਮਾਰੀ, ਉਹ ਪੱਥਰ ਦਾ ਬੁੱਤ ਬਾਹਰ ਕੱਢ ਲਿਆ। ਮਹਾਤਮਾ ਨੇ ਤਾਰੀ ਮਾਰਤੀ, ਕਹਿੰਦੇ ਆਏ ਰਾਜਨ, ਤੇਰੇ ਕੋਲ ਇਤਨੇ ਵਜ਼ੀਰ ਮਸ਼ੀਰ ਅਹਿਲਕਾਰ ਬੈਠੇ ਜੀ, ਤੂੰ ਕਾਹਨੂੰ ਆ ਕੇ ਬੜਿਆਂ ਦੇ ਵਿੱਚ ਤਲਾ ਦੇ, ਤੈਨੂੰ ਕੀ ਲੋੜ ਤੀ ਇੱਥੇ ਆਉਣ ਦੀ। ਕਹਿੰਦਾ ਮਹਾਂਪੁਰਸ਼ ਉਹ ਪੁੱਤਰ ਦਾ ਮੋਹ ਇਹੋ ਜਿਹਾ ਆਉਂਦਾ, ਮੈਂ ਕਿਹਾ ਜਾਨੂੰ ਮੈਂ ਅਹਿਲਕਾਰ ਨੂੰ ਕਹੂੰ, ਜਾਨੂੰ ਤਾਂ ਮਰ ਜੂ। ਕਹਿੰਦੇ ਫਿਰ ਪਰਮੇਸ਼ਰ ਦਾ ਭਗਤਾਂ ਨਾਲ ਪਿਆਰ ਨਹੀਂ ਹੈ। ਉਹਨੂੰ ਨਰੋਤਰ ਕਰਤਾ ਗੁਰੂ ਕੋ, ਜਿਸ ਤਰ੍ਹਾਂ ਮਾਵਾਂ ਨੂੰ ਪੁੱਤਰ ਪਿਆਰਿਆਂ ਦੇ ਕਿਵੇਂ ਲਈ ਬੈਠੀਆਂ ਨੇ, ਇਸੇ ਤਰ੍ਹਾਂ ਹੀ ਭਗਤ ਵੀ ਨੇ ਜਿਹੜੇ ਪਰਮੇਸ਼ਰ ਨੂੰ ਪਿਆਰੇ ਨੇ, ਸਿੱਖ ਗੁਰੂ ਨੂੰ ਪਿਆਰਾ। ਪੜ੍ਹੋ ਪ੍ਰੇਮਾ Thank you. ਨਵਾਬ ਦੇ ਕਹੇ ਤੋਂ ਪਰਮੇਸ਼ਰ ਦਾ ਵਾਸਤਾ ਪਾਇਆ, ਗੁਰੂ ਨਾਨਕ ਦੇ ਮਹਾਰਾਜ ਜੀ ਉੱਠ ਕੇ ਖੜੇ ਹੋ ਗਏ। ਜੁਮੇ ਦਾ ਦਿਨ ਸੀ, ਜੁਮੇ ਦਾ ਚਲੇ ਗਏ। ਉਹ ਕਾਜੀ ਵੀ ਬੈਠਾ, ਹੋਰ ਵੀ ਉਮਤ ਦੇ ਬਹੁਤ ਬੜਬੜੇ ਬੈਠੇ ਨੇ। ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਦੇਖ ਕੇ ਦੌਲਤ ਖਾਂ ਨਵਾਬ ਉੱਠ ਕੇ ਖੜਾ ਹੋ ਗਿਆ। ਬੈਠ ਗਏ ਗੁਰੂ ਨਾਨਕ ਦੇ ਮਹਾਰਾਜ ਜੀ ਜਾ ਕੇ। ਇਸ਼ਾਰਾ ਕੀਤਾ ਉਸ ਕਾਜੀ ਕੰਨੀ ਨੇ ਵੀ ਆ ਗਏ, ਪੁੱਛ ਲਓ ਹੁਣ ਜਿਹੜਾ ਕੁਛ ਪੁੱਛਣਾ। ਉਹ ਕਾਜੀ ਕਹਿਣ ਲੱਗਿਆ, ਨਾਨਕ ਤੂੰ ਕਹਿਣਾ ਨਾ ਕੋਈ ਮੁਸਲਮਾਨ ਨਾ ਹਿੰਦੂ, ਹਿੰਦੂ ਵਿਚਾਰੇ ਜਜੀਏ ਟੈਕਸਾਂ ਦੇ ਮਾਰੇ ਹੋਏ ਨੇ, ਇਹਨਾਂ ਦੀ ਕੋਈ ਵੈਲਿਊ ਨਹੀਂ ਹੈ। ਹੁਣ ਸਾਡਾ ਤਾਂ ਚੱਕਰਵਰਤੀ ਰਾਜ ਹੈ। ਜਦ ਇਤਨੀ ਗੱਲ ਕਹੀ ਕਾਜੀ ਨੇ, ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਮੁਸਲਮਾਨ ਕਹਾਵਣ ਮੁਸ਼ਕਲ, ਜੇ ਹੋਏ ਤਾਂ ਮੁਸਲਮਾਨ ਕਹਾਵੈ। ਕਹਿੰਦੇ ਬਹੁਤ ਔਖਾ ਮੁਸਲਮਾਨ ਕਹਾਉਣਾ, ਬਹੁਤ ਔਖਾ ਹਿੰਦੂ ਕਹਾਉਣਾ, ਬਹੁਤ ਔਖਾ ਸਿੱਖ ਕਹਾਉਣਾ। ਹਰ ਇੱਕ ਮਜ਼ਹਬ ਦੀਆਂ ਚਾਰ ਮਜ਼ਲਾਂ ਨੇ। ਜੈਸੇ ਦੁਨਿਆਵੀ ਪੜ੍ਹਾਈ ਹੈ ਨਾ ਜਿਹੜੀ, ਪ੍ਰਾਇਮਰੀ ਮੈਟ੍ਰਿਕ BAR ਇੰਨੇ ਆ ਬਸ, ਇਸੇ ਤਰ੍ਹਾਂ ਹੀ ਇੱਧਰ ਨੇ। ਪਹਿਲਾਂ ਸ਼ਰੀਅਤ ਵੈ, ਫਿਰ ਤਰੀਕਤ ਵੈ, ਫਿਰ ਮਾਰਫਤ ਵੈ, ਫਿਰ ਹਕੀਕਤ ਵੈ। ਕਹਿੰਦੇ ਚਾਰ ਮਜ਼ਲਾਂ ਨੇ, ਹਰ ਇੱਕ ਮਤ ਦੀਆਂ ਹੀ ਨੇ। ਸ਼ਰੀਅਤ ਕਿਹਨੂੰ ਕਹਿੰਦੇ ਨੇ? ਆਪੋ ਆਪਣੇ ਮਤ ਅਨੁਸਾਰ ਜੋ ਗੁਰਦਿਸ਼ਾ ਨਾ ਉਹ ਅਪਣਾ ਲੈਣੀ। ਆਪਣੇ ਗੁਰੂ ਘਰ ਦੇ ਵਿੱਚ ਸ਼ਰੀਅਤ ਕਾਹਦਾ ਆਵੇਗੀ? ਜਦ ਇਹ ਖੰਡੇ ਦਾ ਅੰਮ੍ਰਿਤ ਛੱਕ ਕੇ ਪੰਜ ਕਕਾਰਾਂ ਦਾ ਧਾਰਨੀ ਹੋ ਜਾਵੇਗਾ, ਪੰਜ ਬਾਣੀਆਂ ਦਾ ਪਾਠ, ਫਿਰ ਇਹ ਕਹਿੰਦੇ ਸ਼ਰ੍ਹਾਂ ਦੇ ਵਿੱਚ ਆ ਜਾਵੇਗਾ। ਇਹ ਸ਼ਰ੍ਹਾਂ ਹੀ ਆ ਜੇ, ਤਿੰਨ ਹੋਰ ਨੇ ਅੱਗੇ, ਤਿੰਨ ਪੌੜੀਆਂ ਹੋਰ ਨੇ ਅੱਗੇ। ਇਸ ਤਰ੍ਹਾਂ ਦੇ ਨਾਲ ਫਿਰ ਅੱਗੇ ਕਹਿੰਦੇ ਆ ਤਰੀਕਤ, ਜਾਂ ਇਸ ਤਰ੍ਹਾਂ ਬਾਣੀ ਪੜ੍ਹਦਾ ਸ਼ਰ੍ਹਾਂ ਦੇ ਵਿੱਚ ਆ ਜਾਂਦਾ, ਗੁਰੂ ਵਾਲਾ ਬਣ ਜਾਂਦਾ। ਹੌਲੀ ਹੌਲੀ ਫਿਰ ਉਹ ਪਾਸ਼ਨਾ ਦੇ ਦਰਜੇ ਦੇ ਵਿੱਚ ਆ ਜਾਂਦਾ, ਪਾਸ਼ਨਾ ਜਿਹਨੂੰ ਤਰੀਕਤ ਕਹਿੰਦੇ ਨੇ। ਦਮ ਦਮ ਨਾਮ ਸੰਭਾਲਦਾ, ਦਮ ਨਾ ਵਿਰਥਾ ਜਾਏ। ਇਸ ਤਰ੍ਹਾਂ ਦੇ ਨਾਲ ਇਹ ਫਿਰ ਪਰਮੇਸ਼ਰ ਦੀ ਬੰਦਗੀ ਕਰਨੀ ਸ਼ੁਰੂ ਕਰ ਦਿੰਦਾ। ਪੜ੍ਹੋ ਪ੍ਰੇਮ ਨਾਲ,
ਸਾਸ ਸਾਸ ਦੇ ਗੇੜੇ ਸਿਮਰੋ
ਨਾਲ ਜਦ ਗੁਰੂ ਵਾਲਾ ਬਣੇਗਾ ਫਿਰ ਪਾਸ਼ਨਾ ਦੇ ਦਰ ਦੇ ਚ ਆ ਜਾਵੇਗਾ। ਸ਼ੇਰ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਬਿਨ ਰਸਨਾ ਜੋ ਜਪੇ ਹਿਆਓ ਕੋਈ ਜਾਣੇ ਕੈਸਾ ਨਾਮ ਊਠਤ ਬੈਠਤ ਸੋਭਤ ਨਾਮ ਕਹੋ ਨਾਨਕ ਜਨ ਕੇ ਸਦਕਾਮ ਊਠਤ ਬੈਠਤ ਜਾਈਏ ਮਾਰਗ ਚਲਤ ਹਰੇ ਹਰ ਗਾਈਏ। ਇਸ ਤਰ੍ਹਾਂ ਦੇ ਨਾ ਜਾਵੇ ਫਿਰ ਇਉਂ ਬੰਦਗੀ ਕਰਨ ਲੱਗ ਜਾਵੇਗਾ। ਸਮਝੋ ਇਹ ਸ਼ਰੀਅਤ ਨੂੰ ਛੱਡ ਕੇ ਤਰੀਕਤ ਦੇ ਵਿੱਚ ਚਲਿਆ ਜਾਵੇਗਾ। ਜਦ ਇਸ ਦਾ ਮਨ ਅਭਿਆਸ ਕਰਦਿਆਂ ਕਰਦਿਆਂ ਸਾਫ਼ ਹੋ ਜਾਵੇਗਾ ਨਾ, ਸਾਫ਼ ਔਰ ਟਿਕੇ ਮਨ ਦੇ ਵਿੱਚ, ਫਿਰ ਉਹ ਜਿਹੜਾ ਨਿਰਾਕਾਰ ਵਾਹਿਗੁਰੂ ਹੈ ਨਾ ਉਹਦਾ ਪਾਸ ਪਵੇਗਾ। ਪਾਸ ਪੈਣ ਤੋਂ ਇਸ ਨੂੰ ਇਹ ਗਿਆਨ ਹੋਣਾ ਸ਼ੁਰੂ ਹੋ ਜਾਏਗਾ ਵੀ ਨਿਰਾਕਾਰ ਆਤਮਾ ਕਿਹਾ ਜਾ। ਜਦ ਇਸ ਨੂੰ ਫਿਰ ਵਿਚਾਰ ਪੈਦਾ ਹੋਵੇਗੀ, ਵਿਵੇਕ ਬੁੱਧੀ ਕਹਿੰਦੇ ਨੇ ਉਹਨੂੰ, ਸਮਝੋ ਇਹ ਮਾਰਫਤ ਦਾ ਅਧਿਕਾਰੀ ਹੋ ਜਾਵੇਗਾ। ਇਉਂ ਕਰਦਿਆਂ 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 ਫਿਰ ਜਿਹੜੀ ਹਕੀਕਤ ਹੈ ਉਹ ਫਿਰ ਇਹ ਆਤਮਾ ਦੇ ਵਿੱਚ ਲਾਇ ਹੋ ਜਾਵੇਗਾ ਨਿਰਾਕਾਰ ਦੇ। ਹੈ ਕਾਜੀ ਸਾਹਿਬ ਜੀ, ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਉਸ ਨੂੰ ਮੁਸਲਮਾਨ ਕਹਿੰਦੇ ਨੇ। ਇਹ ਕ੍ਰਿਟੀਸਾਈਜ਼ ਬਹੁਤ ਜਾਣਦੇ ਹੁੰਦੇ ਨੇ ਇਹੋ ਜਿਹੇ ਲੋਕ ਨੇ ਜਿਹੜੇ, ਜੇ ਤਾਂ ਇਹ ਅਵਸਥਾ ਘਟਦੀ ਹੈ ਤੇਰੇ ਵਿੱਚ ਤਾਂ ਤੂੰ ਮੁਸਲਮਾਨ ਹੈ, ਫਿਰ ਸਾਰੇ ਹੀ ਮੁਸਲਮਾਨ ਹੋ। ਅਗਰ ਨਹੀਂ ਤਾਂ ਫਿਰ ਮੁਸਲਮਾਨ ਹੋਣਾ ਤਾਂ ਬਹੁਤ ਔਖਾ। ਇਸੇ ਤਰ੍ਹਾਂ ਹੀ ਹਿੰਦੂ ਹੋਣਾ, ਸਿੱਖ ਬਣਾ ਹੋਣਾ, ਜਦ ਸਿੱਖ ਹੋਵੇਗਾ ਜਦ ਇਹ ਹਕੀਕਤ ਦੇ ਵਿੱਚ ਚਲਿਆ ਜਾਵੇਗਾ ਫਿਰ ਹੈ ਸਿੱਖ। ਉਹ ਕਹਿਣ ਲੱਗਾ ਠੀਕ ਹੈ, ਫਿਰ ਸਾਰੇ ਕਹਿੰਦੇ ਪਰਮੇਸ਼ਰ ਨੂੰ ਦੇਖੇਗਾ। ਉਹ ਕਾਜੀ ਕਹਿਣ ਲੱਗਿਆ, ਕਹਿੰਦਾ ਤੁਸੀਂ ਸਾਰੇ ਦੇਖਦੇ ਹੋ? ਕਹਿੰਦਾ ਹਾਂ, ਸਾਡੀ ਨਿਗਾਹ ਤਾਂ ਮਹਾਰਾਜ ਕਹਿੰਦੇ ਸਾਰੇ ਪਰਮੇਸ਼ਰ ਹੀ ਹੈ, ਸਿਵ ਦੁਆਲਾ ਵੀ ਉਹੀ ਹੈ, ਮਸੀਤ ਵੀ ਉਹੀ ਹੈ, ਗੁਰਦੁਆਰਾ ਵੀ ਉਹੀ ਹੈ। ਕਹਿਣ ਲੱਗੇ ਫਿਰ ਤੁਹਾਡੀ ਨਿਗਾਹ ਇਹ ਹੈ ਤਾਂ ਇਉਂ ਕਰੋ, ਫਿਰ ਸਾਡੇ ਨਾਲ ਨਮਾਜ਼ ਪੜ੍ਹ ਲਓ, ਤੁਹਾਡੀ ਨਿਗਾਹ ਦੇ ਵਿੱਚ ਤਾਂ ਫਰਕ ਹੈ ਨਹੀਂ ਨਾ। ਗੁਰੂ ਨਾਨਕ ਮਹਾਰਾਜ ਕਹਿੰਦੇ ਹਾਂ, ਸਾਡੀ ਨਿਗਾਹ 'ਚ ਤਾਂ ਕੋਈ ਫਰਕ ਨਹੀਂ ਹੈ, ਪੂਜਾ ਵੀ ਰੱਬ ਦਾ ਹੀ ਭਜਨ ਹੈ, ਨਵਾਜ਼ ਵੀ ਰੱਬ ਨੂੰ ਯਾਦ ਕਰਨਾ ਹੈ, ਪਾਣੀਆਂ ਪੜ੍ਹਨੀਆਂ ਭਾਂਜੇ ਵੀ ਰੱਬ ਨੂੰ ਯਾਦ ਕਰਨਾ, ਪਰ ਹੈ ਆਪੋ ਆਪਣੇ ਮੱਤਾਂ ਅਨੁਸਾਰ। ਕਦੇ ਚਲੋ ਨਮਾਜ਼ ਪੜ੍ਹ ਲੈਣਾ, ਜੁਮੇ ਦਾ ਦਿਨ ਸੀ, ਬਹੁਤ ਇਸਲਾਮ ਦੇ ਬੰਜੇ ਨਵਾਬ ਦੀ ਮਸਜਿਦ ਦੇ ਵਿੱਚ ਇਕੱਠੇ ਹੁੰਦੇ ਸਨ ਹਜ਼ਾਰਾਂ ਦੀ ਤਾਦਾਦ ਦੇ ਵਿੱਚ। ਗੁਰੂ ਨਾਨਕ ਦੇਵ ਮਹਾਰਾਜ ਜੀ ਮਸੀਤੇ ਨੂੰ ਜਾ ਰਹੇ ਨੇ ਹੁਣ। ਆ ਜਿਹੜੇ ਹੁੰਦੇ ਨੇ ਨਾ ਵਿਰੋਧੀ, ਉਹਨਾਂ ਨੇ ਫਿਰ ਚੱਕ ਲਿਆ, ਕਹਿੰਦੇ ਗੁਰੂ ਨਾਨਕ ਦੇਵ ਜੀ ਮੁਸਲਮਾਨ ਬਣਨ ਚਲਿਆ ਗਿਆ, ਮੁਸਲਮਾਨ ਬਣੂੰਗਾ ਹੁਣ। ਤੇ ਭਈਆ ਜੈ ਰਾਮ ਜੀ ਨੂੰ ਪਤਾ ਲੱਗਿਆ, ਬੇਬੇ ਨਾਨਕੀ ਕੋ ਆਇਆ, ਕਹਿਣ ਲੱਗਾ ਸੁਣਿਆ ਵੀ ਤੇਰਾ ਭਰਾ ਮੁਸਲਮਾਨ ਬਣਨ ਵਾਸਤੇ ਗਿਆ ਮਸੀਤੇ। ਬੇਬੇ ਨਾਨਕੀ ਕਹਿਣ ਲੱਗੀ, ਤੁਹਾਨੂੰ ਅਜੇ ਭਰੋਸਾ ਹੀ ਨਹੀਂ ਆਇਆ, ਤੁਹਾਨੂੰ ਅਜੇ ਭਰੋਸਾ ਹੀ ਨਹੀਂ ਆਇਆ, ਜਿਹਦੀ 100 ਸਦੀ ਸ਼ਰਧਾ ਨਾ ਗੁਰੂ ਤੇ, ਉਹਦਾ ਭਰੋਸਾ ਨਹੀਂ ਡੋਲਦਾ, ਦੂਜੇ ਦਾ ਭਰੋਸਾ ਡੋਲ ਜੂਗਾ, ਭਾਵੇਂ ਮੰਨਦਾ ਹੀ ਹੈ ਪਰ ਭਰੋਸਾ ਡੋਲੇਗਾ। ਜਿਹੜਾ ਤਿੰਨ ਚਾਰ ਕਿਸਮ ਦੇ ਸਿੱਖ ਨੇ, ਮਰੀਜ਼ ਵੀ ਤਿੰਨ ਕਿਸਮ ਦੇ ਨੇ ਸਿੱਖ ਵੀ, ਇੱਕ ਤਾਂ ਕਹਿੰਦੇ ਸਨਮੁਖ ਸਿੱਖ ਹੈ, ਇੱਕ ਕਹਿੰਦੇ ਗੁਰਮੁਖ ਸਿੱਖ ਹੈ, ਇੱਕ ਕਹਿੰਦੇ ਮਰ ਜੀਵੜਾ ਸਿੱਖ ਹੈ, ਕਹਿੰਦੇ ਉਹਦੀ ਸ਼ਰਧਾ ਨਹੀਂ ਡੋਲਦੀ ਗੁਰੂ ਤੋਂ ਬਾਅਦ। ਮਰੀਜ਼ ਮਰੀਦੇ ਸਾਦਕ ਮਰੀਦੇ ਫਦਾਈ ਇਹ ਦੱਸਿਆ ਇਸਲਾਮ ਦੇ ਵਿੱਚ। ਉਹ ਇਸ ਤਰ੍ਹਾਂ ਦੇ ਨਾਲ ਕਹਿਣ ਲੱਗੇ ਤੁਹਾਨੂੰ ਅਜੇ ਭਰੋਸਾ ਹੀ ਨਹੀਂ ਆਇਆ ਮੇਰੇ ਵੀਰ ਤੇ, ਉਹਦਾ ਅਕਾਲ ਪੁਰਖ ਦਾ ਰੂਪ ਹੈ, ਉਹਨਾਂ ਨੂੰ ਕੋਈ ਸਿਕਸ਼ਾ ਦੇਣ ਵਾਸਤੇ ਗਿਆ। ਉਹ ਚਲੇ ਗਏ ਮਸਜਿਦ ਦੇ ਵਿੱਚ, ਸਾਰੇ ਖੜੇ ਹੋ ਗਏ ਜਿਤਨੇ, ਜਿਵੇਂ ਆਪੋ ਆਪਣਾ ਰਿਵਾਜ ਹੁੰਦਾ ਹੈ ਮਜ਼ਹਬਾਂ ਦਾ। ਜਿਹੜੇ ਹਿੰਦੂ ਲੋਕ ਨੇ ਉਹ ਆਪਣੇ ਇਸ ਦੇ ਆਲੇ ਦੁਆਲੇ ਮਰਦੰਗ ਵਜਾ ਕੇ, ਛੈਣੇ ਵਜਾ ਕੇ ਆਰਤੀ ਕਰਦੇ ਨੇ। ਗੁਰੂ ਘਰ ਦੇ ਵਿੱਚ ਮਰਜ਼ਾਦਾ ਗੁਰੂ ਸਾਹਿਬ ਦਾ ਪ੍ਰਕਾਸ਼ ਹੁੰਦਾ, ਉੱਥੇ ਫਿਰ ਕੀਰਤਨ ਹੁੰਦਾ ਜਾਂ ਕਥਾ ਹੁੰਦੀ ਹੈ ਜਾਂ ਪਾਠ ਹੁੰਦਾ, ਬੈਠ ਕੇ ਪ੍ਰੇਮੀ ਸੁਣਦੇ ਨੇ। ਆਹ ਇਸ ਤਰ੍ਹਾਂ ਨਾਲ, ਜਿਸ ਤਰ੍ਹਾਂ ਜਦ ਈਦ ਹੁੰਦੀ ਆ ਇੱਥੇ, ਆ ਜਿਹੜਾ ਧਰਮ ਤਲਾ ਇੱਥੇ ਇਸਲਾਮ ਦੇ ਬੰਦੇ ਦੇਖ ਲਓ ਨਵਾਜ਼ਾਂ ਪੰਜ ਪੜ ਦਿੰਦੇ ਨੇ ਉਸ ਦਿਨ, ਉੱਥੇ ਫਿਰ ਦੇਖ ਲਓ ਕਿੰਨਾ ਇਕੱਠ ਹੁੰਦਾ। ਕਾਜੀ ਹੁੰਦਾ ਸੀ ਦੇਖਿਆ ਉਹ, ਜਦ ਮਹਾਰਾਜ ਜੀ ਇੱਥੇ ਸੀ ਬੜੇ ਆਏ ਹੋਏ, ਮੈਂ ਅਰਗਿਆਨੀ ਕਰਮ ਸਿੰਘ ਉਦੋਂ ਅਸੀਂ ਟਹਿਲਣੇ ਚਲੇ ਗਏ ਤਾਂ ਗਾਂ ਦੇਖਿਆ ਸਪੀਕਰੇ ਸਪੀਕਰ ਲੱਗੇ ਹੋਏ, ਸਿਰੇ ਹੀ ਸਿਰ ਦੇਖਣ ਸਿਰੇ ਹੀ ਸਿਰ। ਕਹਿੰਦੇ ਕਾਗਜ਼ ਪਾਲਿਆ ਹੋਇਆ ਨਹੀਂ ਲੱਭਦਾ ਜਦ ਉਹ ਇੱਥੇ ਨਜਾਬ ਆਪਣੀ ਨਵਾਜ਼ ਪੜ੍ਹਦੇ ਨੇ ਆ ਕੇ। ਇਸ ਤਰ੍ਹਾਂ ਦੇ ਨਾਲ ਦੇਖਿਆ ਜਦ ਉਹ ਨਿਵ ਕੇ ਧਰਤੀ ਤੇ ਨਿਵਿਆ ਕਰਨ, ਸਾਰੇ ਭਾਵੇਂ ਥਾਲੀ ਮਾਰੋ ਉੱਤੋਂ ਦੀ, ਇਤਨਾ ਸਾਫ ਚ ਆਪਣਾ ਕੰਮ ਕਰਦੇ ਨੇ। ਅਸੀਂ ਦੇਖਦੇ ਰਹੇ ਸਾਰਾ ਕੁਛ ਉਹਨਾਂ ਦਾ, ਮਸ਼ੀਰ ਨਵਾਜ਼ ਪੜ੍ਹਦਿਆਂ ਦਾ। ਆਹ ਇਸ ਤਰ੍ਹਾਂ ਕਾਜੀ ਤੇ ਨਵਾਬ ਮੂਹਰੇ ਖੜੇ ਸਨ, ਹੋਰ ਸਾਰੇ ਇਸਲਾਮ ਦੇ ਬੰਦੇ ਪਿੱਛੇ ਖੜੇ ਸਨ। ਉਹਨਾਂ ਦਾ ਹੁੰਦਾ ਗੋਡਿਆਂ ਤੇ ਹੱਥ ਰੱਖ ਲੈਣਾ, ਫਿਰ ਖੜ ਕੇ ਉਂਜੜ ਜੇ ਕੰਨੀ ਝਾਕੀ ਜਾਣਾ, ਫਿਰ ਨਿਵ ਜਾਣਾ। ਇਸ ਤਰ੍ਹਾਂ ਦਾ ਕੋਈ ਉਹਨਾਂ ਦਾ ਹੈ ਪਿਆਰ, ਆਪੋ ਆਪਣੇ ਮਤ ਅਨੁਸਾਰ ਹੈ। ਜਦ ਇਹ ਨਵਾਜ਼ ਸ਼ੁਰੂ ਕਰ ਦਿੰਦੇ ਫਿਰ ਬੋਲਦੇ ਨਹੀਂ ਹੁੰਦੇ, ਇਸ ਤਰ੍ਹਾਂ ਦਾ ਇਹ ਤਾਂ ਨਵਾਜ਼ ਅਦਾ ਹੋਣੀ ਸ਼ੁਰੂ ਹੋਈ। ਗੁਰੂ ਨਾਨਕ ਦੇਵ ਮਹਾਰਾਜ ਜੀ ਬੈਠੇ ਹੀ ਨੇ, ਸ਼ਰੀਕ ਨਹੀਂ ਹੋਈ ਨਵਾਜ਼ ਦੇ ਵਿੱਚ। ਖੈਰ ਨਵਾਜ਼ ਅਦਾ ਹੋਈ, ਜਿਹੜਾ ਕਾਜੀ ਸੀ ਉਹ ਬੋਲਿਆ, ਕਹਿੰਦਾ ਨਵਾਜ਼ ਸਾਹਿਬ ਨਾਨਕ ਵਾਇਦਾ ਕਰਕੇ ਆਇਆ ਸੀ ਮੈਂ ਨਵਾਜ਼ ਦੇ ਵਿੱਚ ਸ਼ਾਮਲ ਹੋਵਾਂਗੇ, ਹੋਇਆ ਕਿਉਂ ਨਹੀਂ ਹੈ? ਨਵਾਬ ਕਹਿੰਦਾ ਨਾਨਕ ਜੀ ਤੁਸੀਂ ਵਾਇਦਾ ਕਰਕੇ ਆਏ ਸੀ ਮੈਂ ਸ਼ਰੀਕ ਹੋਵਾਂਗਾ, ਸ਼ਾਮਲ ਹੋਵਾਂਗਾ ਨਵਾਜ਼ 'ਚ, ਆਪ ਬੈਠੇ ਰਹੇ ਹੋ। ਹੁਣ ਸਰਵਗ ਗੁਰੂ ਬੋਲਿਆ ਗੁਰੂ ਕੋ, ਇੱਕ ਤਾਂ ਰਸਮ ਅਦਾ ਹੁੰਦੀ ਹੈ ਨਾ, ਰਸਮ ਜਿਹੜਾ ਗੁਰੂ ਹੁੰਦਾ ਉਹ ਰਸਮ ਅਦਾ ਨਹੀਂ ਕਰਦਾ ਹੁੰਦਾ, ਨਾ ਜਿਹੜਾ ਤਰਕਾਲੀ ਮਹਾਤਮਾ ਉਹ ਰਸਮ ਅਦਾ ਕਰਦਾ ਹੁੰਦਾ, ਨਹੀਂ ਉਹ ਤਾਂ ਰਸ ਲੈਂਦਾ ਹੁੰਦਾ ਰਸ। ਨਵਾਬ ਕਹਿਣ ਲੱਗਾ ਨਾਨਕ ਆਪ ਸ਼ਰੀਕ ਨਹੀਂ ਹੋਏ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨਵਾਬ ਸਾਹਿਬ ਸ਼ਰੀਕ ਤਾਂ ਮੈਂ ਤਾਂ ਹੁੰਦਾ, ਸ਼ਾਮਲ ਤਾਂ ਹੁੰਦਾ ਜੇ ਤੂੰ ਨਵਾਜ਼ ਪੜ੍ਹਦਾ, ਜੇ ਤੂੰ ਨਵਾਜ਼ ਪੜ੍ਹਦਾ ਮੈਂ ਸ਼ਾਮਲ ਹੋ ਜਾਂਦਾ ਰੱਬ ਦੀ। ਪਰ ਤਾਂ ਰੱਬ ਦੀ ਨਵਾਜ਼ ਨਹੀਂ ਪੜ੍ਹੀ, ਕਾਬਲੇ ਵਿੱਚ ਤੂੰ ਤਾਂ ਘੋੜੇ ਖਰੀਦਦਾ ਸੀ। ਦੇਖਿਆ ਸਰਵਗ, ਅੰਤਰਜਾਮੀ ਵੀ ਜਾਣਦੇ ਹੁੰਦੇ ਨੇ ਮਹਾਤਮਾ ਵੀ। ਖੈਰ ਨਵਾਬ ਕਹਿਣ ਲੱਗਾ ਠੀਕ ਹੈ ਕਾਜੀ ਸਾਹਿਬ, ਮੇਰਾ ਖਿਆਲ ਕਾਇਮ ਨਹੀਂ ਸੀ। ਫਿਰ ਨਵਾਜ਼ ਕਿਹਨੇ ਪੜ੍ਹੀ? ਹੁਣ ਜੇ ਆਪਾਂ ਬੈਠੇ ਹਾਂ ਗੁਰੂ ਦੀ ਹਜ਼ੂਰੀ 'ਚ ਬੈਠੇ ਹਾਂ, ਬਾਣੀ ਪੜ੍ਹਦੇ ਹਾਂ, ਵਿਚਾਰ ਹੋ ਰਹੀ ਹੈ, ਆਪਣਾ ਜਿਹੜਾ ਮਨ ਆ ਉਹ ਇੱਥੇ ਆਏ ਨਹੀਂ, ਉਹ ਤਾਂ ਕਿਤੇ ਹੋਰ ਫਿਰਦਾ, ਉਹ ਤਾਂ ਆਪਣੇ ਪਿਆਰੇ ਦੇ ਆਲੇ ਦੁਆਲੇ ਗੇੜੇ ਕੱਢਦਾ। ਦੱਸੋ ਫਿਰ ਕਿਸ ਤਰ੍ਹਾਂ ਉਹ ਵਸਤੂ ਪ੍ਰਾਪਤ ਹੋ ਜਾਏਗੀ? ਉਹ ਜਿਹੜਾ ਰਸਵਾ ਬਾਣੀ ਦਾ ਉਹ ਕੈਸੇ ਆਵੇਗਾ, ਫਲ ਕੈਸੇ ਮਿਲੇਗਾ? ਨਹੀਂ ਮਿਲੇਗਾ। ਕਹਿੰਦਾ ਕਾਜੀ ਸਾਹਿਬ ਮੇਰਾ ਖਿਆਲ ਨਹੀਂ ਸੀ ਕਾਇਮ। ਉਹ ਬੋਲ ਉੱਠਿਆ ਕਾਜੀ, ਕਹਿੰਦਾ ਮੇਰੇ ਨਾਲ ਪੜ੍ਹਨੇ ਸੀ ਤੁਸੀਂ? ਕਹਿੰਦੇ ਕਾਜੀ ਸਾਹਿਬ ਜੀ ਤੁਹਾਡਾ ਖਿਆਲ ਵੀ ਕਾਇਮ ਨਹੀਂ ਸੀ, ਪੜ੍ਹੋ ਪ੍ਰੇਮ ਦੇ ਨਾਲ ਮਨ ਜੋੜ ਕੇ ਬਾਣੀ ਪੜਿਆ ਕਰੋ।
ਗੱਲ ਸਤਿਗੁਰ ਨਾਨਕ ਬੋਲਦੇ, ਕਾਜੀ ਦੀ ਗੱਲ ਸਤਿਗੁਰ ਨਾਨਕ ਬੋਲਦੇ, ਬੜੀਆਂ ਜਾਣ ਨਵਾਜ਼ਾਂ ਉਹ ਗੱਲਾਂ ਨਾਲ ਨਵੇਂ, ਬੜੀਆਂ ਜਾਣ ਨਵਾਜ਼ਾਂ ਉਸ ਵੰਗ ਅਨਪੜ੍ਹ ਜੀਵ ਸੁਭਾਈਏ ਨਾ ਉਹ ਤੋਤੇ ਵਾਂਗੂ ਐਵੇਂ ਪੜ੍ਹ ਪੜ੍ਹ ਜੀਵ ਸੁਭਾਈਏ ਨਾ ਸੁਭਾਈਏ ਨਾ ਸੁਭਾਈਏ ਨਾ ਤੋਤੇ ਵਾਂਗੂ ਐਵੇਂ ਪੜ੍ਹ ਪੜ੍ਹ ਜੀਵ ਸੁਭਾਈਏ ਨਾ ਅੱਲਾ ਸੁਣ ਲੈਂਦਾ ਹੈ ਅੰਦਰ ਦੀਆਂ ਆਵਾਜ਼ਾਂ ਕਰਮ ਹੱਥ ਹਲਾਲ ਦਾ ਮਨ ਦੀ ਮਸਜਿਦ ਵਿੱਚ ਪੜ ਕਰਮ ਹੱਥ ਹਲਾਲ ਦਾ ਮੌਲਾ ਕਰੇ ਕਬੂਲ ਨਾ ਰਿਸ਼ਵਤ ਦੀਆਂ ਨਿਆਜ਼ਾਂ ਮੌਲਾ ਕਰੇ ਕਬੂਲ ਨਾ ਰਿਸ਼ਵਤ ਦੀਆਂ ਨਿਆਜ਼ਾਂ ਕਸਗੇ ਵੱਲ ਮਹਿਰਾਬ ਦੇ ਕਰ ਕਰ ਮੱਥੇ ਕਸਗੇ ਵੱਲ ਮਹਿਰਾਬ ਦੇ ਬਣਿਆ ਵਾਰਾ ਕਰਦਾ ਕਾਬਲ ਵਿੱਚ ਪਰਵਾਸਾਂ ਬਣਿਆ ਵਾਰਾ ਕਰਦਾ ਕਾਬਲ ਵਿੱਚ ਪਰਵਾਸਾਂ ਉਹ ਸਰਬ ਦੀ ਸੁਨਤ ਰੋਜੇ ਰੱਖ ਲੈ ਜਦ ਤੱਕ ਬਾਲੜੇ ਬਾਲੜੇ ਬਾਜੋ ਮੁਰਸ਼ਦ ਦੇ ਨਹੀਂ ਖੁੱਲਾ ਰੱਬੀ ਰਾਸਾ ਬਾਜੋ ਮੁਰਸ਼ਦ ਦੇ ਨਹੀਂ ਖੁੱਲਾ ਰੱਬੀ ਰਾਸਾ ਉੱਠਣ ਪਾਕਾ ਗੁਰ ਤੋਂ ਛੱਲਾ ਵਿਖੇ ਵਿਕਾਰ ਦੀਆਂ ਉੱਠਣ ਪਾਕਾ ਗੁਰ ਤੋਂ ਛੱਲਾ ਵਿਖੇ ਵਿਕਾਰ ਦੀਆਂ ਅਮਲਾ ਬਿਨਾ ਨਹੀਂ ਲੱਗਣਾ ਪਾਰ ਜਹਾਜ਼ ਉਹ ਨੇਕ ਅਮਲਾ ਬਿਨਾ ਨਹੀਂ ਲੱਗਣਾ ਪਾਰ ਜਹਾਜ਼ ਗੁਰੂ ਪੀਰ ਵਾਜੋ ਰਸਤਾ ਨਹੀਂ ਹੱਥ ਆਵਦਾ ਉਹ ਗੁਰੂ ਪੀਰ ਵਾਜੋ ਰਸਤਾ ਨਹੀਂ ਹੱਥ ਆਵਦਾ ਉਸ ਨਿਸ਼ਾਨਾ ਲੈਣਾ ਅੱਖ ਤੀਰ ਅੰਦਾਜ਼ਾ ਵਜਣਾ ਤੁਰਕੀ ਤੇ ਬਿਨ ਨਹੀਂ ਅੰਦਰ ਦਿਆ ਸਾਜਾ ਉਹ ਵਜਣਾ ਤੁਰਕੀ ਤੇ ਬਿਨ ਨਹੀਂ ਅੰਦਰ ਦਿਆ ਸਾਜਾ ਤੇਰੇ ਵਿੱਚ ਅੱਲਾ ਦੀ ਜੋਤ ਪਿਆਰਿਆ ਵਸਦੀ ਹੈ ਤੇਰੇ ਵਿੱਚ ਅੱਲਾ ਦੀ ਜੋਤ ਪਿਆਰਿਆ ਵਸਦੀ ਹੈ ਐਵੇਂ ਲੱਭਦਾ ਨਾ ਫਿਰ ਉਲਟੇ ਦੂਰ ਦੁਰਾਸਾ
ਗੁਰੂ ਨਾਨਕ ਦੇਵ ਮਹਾਰਾਜ ਜੀ ਹਕੀਕਤ ਜਣਾਉਣਗੇ ਗੁਰੂ ਹੁੰਦਾ ਹੈ ਸਰਵਗ ਸਰੀਰ ਨੇ ਨੀ ਕੁਛ ਸੁਣਨਾ ਹੈ ਸੁਣਨਾ ਤਾਂ ਮਨ ਨੇ ਹੈ ਮਨ ਨੂੰ ਜੋੜਨਾ ਪਰਮੇਸ਼ਰ ਨਾਲ ਜਵਾਨ ਨਾਲ ਬਾਣੀ ਪੜ੍ਹਨੀ ਹੈ ਜੇ ਮਨ ਨੂੰ ਨਾ ਜੋੜਿਆ ਬਾਣੀ ਨਾਲ ਲਾਭ ਨਹੀਂ ਪ੍ਰਾਪਤ ਹੋਵੇਗਾ ਜੋ ਕੁਛ ਕਰਨਾ ਮਨ ਨੇ ਫੜਨਾ ਜਦ ਮਨ ਇਕਾਗਰ ਹੋਵੇਗਾ ਨਾ ਨਵਾਜ਼ ਦੇ ਵਿੱਚ ਪੂਜਾ ਔਰ ਬਾਣੀ ਦੇ ਵਿੱਚ ਤਦ ਲਾਭ ਪ੍ਰਾਪਤ ਹੋਵੇਗਾ ਜੈਸੇ ਕਲਗੀਧਰ ਮਹਾਰਾਜ ਜੀ ਇੱਧਰ ਜਾ ਰਹੇ ਨੇ ਜੰਗਲ ਦੇਸ਼ ਕੰਨੀ ਨੂੰ ਤੰਬੂ ਲਾਗੇ ਸਿੱਖਾਂ ਦਾ ਪਹਿਰਾ ਹੁੰਦਾ ਸੀ ਕਿਸੇ ਲਵੇ ਪਿੰਡ ਦੇ ਵਿੱਚ ਰਾਸ ਪੈਂਦੀ ਸੀ ਰਾਸ ਤਾਂ ਅੱਧੇ ਸਿੱਖ ਕਹਿਣ ਲੱਗੇ ਕਲਗੀਧਰ ਮਹਾਰਾਜ ਜੀ ਤਾਂ ਬਰਾਜ ਗਏ ਆਪਾਂ ਰਾਸ ਦੇਖੇ ਆਉਂਦੇ ਹਾਂ ਅੱਧੇ ਕਹਿੰਦੇ ਵੀ ਪਰਮੇਸ਼ਰ ਸੌਂਦਾ ਨਹੀਂ ਹੁੰਦਾ ਸੌਂਦਾ ਤਾਂ ਜੀਵ ਕੋਟੀ ਚ ਨੇ ਜਿਹੜੇ ਨੇ ਜੇ ਪਰਮੇਸ਼ਰ ਸੌ ਗਿਆ ਸਾਰੀ ਦੁਨੀਆਂ ਨੇ ਹੀ ਸੌ ਜਾਣਾ ਉਦਣ ਫਿਰ ਉਹ ਇਸ ਤਰ੍ਹਾਂ ਦੇ ਨਾਲ ਪਰਮੇਸ਼ਰ ਸੁਣਦਾ ਨਹੀਂ ਹੈ। ਉਹ ਚਲੇ ਗਏ, ਕਹੇ ਤੁਸੀਂ ਜਾਇਓ। ਹੁਣ ਉਹ ਚਲੇ ਗਏ, ਰਾਸ ਦੇ ਵਿੱਚ ਬੈਠੇ ਨੇ ਤੇ ਉਹਨਾਂ ਦਾ ਮਨ ਰਾਸ ਨਾਲ ਨਹੀਂ ਲੱਗਦਾ। ਮਨ ਕਿੱਥੇ ਆ? ਮਨ ਤੰਬੂ ਦੇ ਆਲੇ ਦੁਆਲੇ ਗੇੜੇ ਦਿੰਦਾ। ਤੰਬੂ ਦੇ ਆਲੇ ਦੁਆਲੇ ਮਨ ਫਿਰਦਾ, ਸਰੀਰ ਰਾਸ ਦੇ ਵਿੱਚ ਬੈਠਾ। ਉਹ ਜਿਹੜੇ ਤੰਬੂ ਦੇ ਆਲੇ ਦੁਆਲੇ ਗੇੜੇ ਦਿੰਦੇ ਨੇ, ਉਹ ਸਰੀਰ ਕਰਕੇ ਗੇੜੇ ਦਿੰਦੇ ਨੇ, ਮਨ ਆ ਜਿਹੜਾ ਰਾਸ ਦੇ ਵਿੱਚ ਆ। ਰਾਤ ਹੋਈ ਪੂਰੀ, ਸਵੇਰ ਹੋ ਗਈ, ਕਲਗੀਧਰ ਮਹਾਰਾਜਾ ਦਰਬਾਰ ਸਜਿਆ। ਹੌਲੀ ਹੌਲੀ ਰਿਪੋਰਟ ਕੀਤੀ ਗਈ ਵੀ ਇਹ ਗੈਰ ਹਾਜ਼ਰ ਰਹੇ ਨੇ ਰਾਤ। ਹੁਣ ਹਕੀਕਤ ਦੱਸੂਗਾ ਗੁਰੂ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੀ ਹਕੀਕਤ ਸੁਣੀਆਂ ਇਹਨਾਂ ਨੂੰ, ਕਾਜੀ ਨੂੰ ਔਰ ਨਵਾਬ ਨੂੰ, ਸਾਰੇ ਜਿੰਨੇ ਹੋਰ ਸੀ ਨਵਾਜੀ। ਕਹਿਣ ਲੱਗੇ ਮਹਾਰਾਜ ਜੀ ਰਾਤ ਗੈਰ ਹਾਜ਼ਰ ਰਹੇ ਨੇ, ਇਹਨਾਂ ਨੇ ਰਾਸ ਦੇਖੀ ਹੈ। ਹੁਣ ਕਲਗੀਧਰ ਮਹਾਰਾਜ ਕਹਿਣ ਲੱਗੇ ਇਹ ਹਾਜ਼ਰ ਨਹੀਂ ਰਹੇ। ਕਹਿੰਦੇ ਕਲਗੀਧਰ ਮਹਾਰਾਜ ਕਹਿਣ ਲੱਗੇ ਹਾਜ਼ਰ ਗੈਰ ਹਾਜ਼ਰ, ਗੈਰ ਹਾਜ਼ਰ ਹਾਜ਼ਰ। ਹੁਣ ਕੌਣ ਬੋਲੇ ਅੱਗੇ? ਕੌਣ ਬੋਲੇ ਗੁਰੂ ਦੇ ਅੱਗੇ? ਹੈਰਾਨ ਹੋ ਗਏ ਜਿਹਨਾਂ ਨੇ ਸ਼ਿਕਾਇਤ ਕਰੀ ਸੀ ਵੀ ਇਹ ਗੈਰ ਹਾਜ਼ਰ। ਕਹਿੰਦੇ ਮਹਾਰਾਜ ਕਿਰਪਾ ਕਰਕੇ ਦੱਸੋ ਇਹ ਕੀ ਗੱਲ ਹੈ। ਕਲਗੀਧਰ ਮਹਾਰਾਜ ਕਹਿੰਦੇ ਭਾਈ ਜਦ ਮਨ ਹਾਜ਼ਰ ਰਹਿੰਦਾ ਨਾ, ਜਦ ਪਰਮੇਸ਼ਰ ਦੀ ਬੰਦਗੀ ਦਾ ਫਲ ਮਿਲਦਾ, ਜੇ ਜਵਾਨ ਨਾਲ ਪੜ੍ਹੀ ਜਾਵੇ ਜਾਂ ਸਰੀਰ ਕਰਕੇ ਬੈਠਾ ਰਹੇ ਫਿਰੀ ਜਾਵੇ, ਉਹ ਫਲ ਨਹੀਂ ਮਿਲੇਗਾ। ਤੁਹਾਡਾ ਮਨ ਸੀ ਜਿਹੜਾ ਤੁਸੀਂ ਤੰਬੂ ਦੇ ਆਲੇ ਦੁਆਲੇ ਫਿਰਦੇ ਸੀ ਸਰੀਰ ਕਰਕੇ, ਮਨ ਤੁਹਾਡਾ ਰਾਸ ਦੇ ਵਿੱਚ ਸੀਗਾ, ਖਾਲੀ ਸਰੀਰ ਫਿਰਦੇ ਸੀ। ਇਹ ਜਿਹੜੇ ਰਾਸ ਚ ਚਲੇ ਗਏ, ਇਹਨਾਂ ਦਾ ਮਨ ਤੰਬੂ ਦੇ ਆਲੇ ਦੁਆਲੇ ਫਿਰਦਾ ਸੀਗਾ, ਇਸ ਕਰਕੇ ਇਹ ਤਾਂ ਹਾਜ਼ਰ ਨੇ, ਤੁਸੀਂ ਉਹ ਗੈਰ ਹਾਜ਼ਰ, ਚੁੱਪ ਕਰ ਗਏ। ਆਓ ਗੁਰੂ ਨਾਨਕ ਦੇਵ ਮਹਾਰਾਜ ਜੀ ਜਦ ਉਹ ਕਾਜੀ ਬੋਲਿਆ, ਕਹਿਣ ਲੱਗੇ ਕਾਜੀ ਸਾਹਿਬ ਜੀ ਤੁਮਾਰਾ ਖਿਆਲ ਵੀ ਖਿੜਿਆ ਹੋਇਆ ਸੀ, ਤੇਰਾ ਖਿਆਲ ਵੀ ਕਾਇਮ ਨਹੀਂ ਸੀ, ਨਵਾਜ਼ ਤਾਂ ਤੂੰ ਪੜ੍ਹਦਾ ਸੀ, ਪੁੱਠਾ ਸਿੱਧਾ ਵੀ ਹੁੰਦਾ ਸੀ ਤੂੰ, ਤੇਰਾ ਮਨ ਦੱਸੀਏ ਕਿੱਥੇ ਸੀ? ਕਹਿਣ ਲੱਗੇ ਤੇਰੇ ਘਰ ਘੋੜੀ ਸੂਈ ਹੋਈ ਹੈ, ਛੋਟਾ ਜਿਹਾ ਬਛੇਰਾ ਉਹਦਾ, ਇੱਕ ਬਹੁਤ ਵੱਡਾ ਟੋਆ ਹੈ ਉੱਥੇ, ਬਛੇਰਾ ਫਿਰਦਾ ਖੁੱਲਾ, ਤੇਰਾ ਜਿਹੜਾ ਮਨ ਸੀ ਉਹ ਬਛੇਰੇ ਨੂੰ ਫੜਦਾ ਫਿਰਦਾ ਤੇ ਵੀ ਟੋਏ ਚ ਨਾ ਡਿੱਪ ਪਵੇ ਤੇ ਮਰ ਨਾ ਜਾਵੇ। ਕਾਜੀ ਸਾਹਿਬ ਵੀ ਚੁੱਪ ਕਰ ਗਿਆ। ਗੁਰੂ ਹੁਣ ਇਸ ਗੱਲ ਨੂੰ ਜਾਣਦਾ ਕੌਣ ਦਾ? ਸਰਵਗ ਗੁਰੂ ਜਾਣਦਾ, ਜਾਂ ਜਿਹੜਾ ਬੈਠਾ ਸਿਮਰਨ ਜਾਂ ਬਾਣੀ ਸੁਣਦਾ, ਜਾਂ ਉਹਨੂੰ ਪਤਾ ਵੀ ਮੇਰਾ ਮਨ ਲੱਗਿਆ ਹੋਇਆ ਜਾਂ ਕਿਤੇ ਹੋਰ ਫਿਰਦਾ? ਆਪੇ ਹੀ ਆਪਣੇ ਮਨ ਨਾਲ ਗੱਲ ਕਰ ਲਓ, ਮਨੇ ਹੀ ਦੱਸ ਦੂਗਾ ਬਈ ਤੂੰ ਤਾਂ ਇੱਥੇ ਉਹੀ ਬੈਠਾ, ਮੈਂ ਤਾਂ ਫਲਾਨੇ ਦਾ ਮੋਹਾਇਆ। ਹੁਣ ਉਹ ਇਸ ਤਰ੍ਹਾਂ ਜਾਂ ਗੁਰੂ ਜਾਣਦਾ, ਜਾਂ ਇਸ ਤਰ੍ਹਾਂ ਦੇ ਨਾਲ ਨਰੁੱਤਰ ਕਰ ਦਿੱਤੇ ਹੋ, ਕੀਰਤ ਦੱਸੀ, ਅਰਦਾਸ ਹੋ ਗਏ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨਵਾਬ ਸਾਹਿਬ ਨਵਾਜ਼ ਪੜ੍ਹੋ, ਪੂਜਾ ਕਰੋ, ਬਾਣੀ ਪੜ੍ਹੋ, ਇਹਦੇ ਬਿਨਾ ਗੁਜ਼ਾਰਾ ਨਹੀਂ ਹੈ, ਗੁਰੂ ਵਾਲੇ ਬਣ ਕੇ ਪੜ੍ਹੋ। ਅਗਰ ਮਨ ਨੂੰ ਹਾਜ਼ਰ ਰੱਖ ਕੇ ਪੜ੍ਹੋ ਜੋ ਕੁਛ ਕਰਨਾ, ਜੇ ਮਨ ਹਾਜ਼ਰ ਨਹੀਂ ਹੈ ਤਾਂ ਪੁੱਠੇ ਸਿੱਧੇ ਹੋਇਆ ਤੇ ਕੁਛ ਨਹੀਂ ਬਣਨਾ ਹੈ, ਬਸ ਕੁਛ ਨਹੀਂ ਬਣਨਾ ਦੱਸਿਆ। ਕਹਿੰਦੇ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਪਾਂਤ ਕਰਨੀ, ਹਰ ਹਰ ਪੀਜੇ ਰਾਮ ਰਾਜੇ। ਕਿਤਨੇ ਏਰੀਆਂ ਫੇਰੀਆਂ ਕਰਕੇ ਪੜੋ ਜੇ ਮਨ ਹਾਜ਼ਰ ਨਹੀਂ ਨਾ, ਕਹਿੰਦੇ ਕੋਈ ਫਾਇਦਾ ਨਹੀਂ ਹੈ, ਰਸ ਨਹੀਂ ਆਵੇਗਾ। ਰਸ ਜ਼ਰੂਰ ਹੈ, ਲੈਣਾ ਤਾਂ ਰਸ, ਹਰ ਇੱਕ ਵਸਤੂ ਰਸ ਵਾਸਤੇ ਬਣੀ ਹੈ। ਜੇ ਰਸੇ ਹੀ ਨਹੀਂ ਹੈ, ਜੇ ਆਪਾਂ ਰੋਟੀ ਖਾਂਦੇ ਹਾਂ ਉਹਦੇ ਵਿੱਚ ਰਸੇ ਹੀ ਨਹੀਂ, ਕੀ ਫਾਇਦਾ ਉਹਦਾ ਖਾਣ ਦਾ? ਰਸ ਵਾਸਤੇ ਹੀ ਖਾਂਦੇ ਹਨ। ਇਸੇ ਤਰ੍ਹਾਂ ਪਰਮੇਸ਼ਰ ਦੀ ਬੰਦਗੀ ਕਰਨੀ ਹੈ, ਕੋਈ ਆਨੰਦ ਹੈ ਪਰਮੇਸ਼ਰ ਦੀ ਬੰਦਗੀ ਦੇ ਵਿੱਚ, ਆਪੋ ਆਪਣੇ ਮਤਾਂ ਅਨੁਸਾਰ ਹੈ, ਦੱਸੋ ਪੜ੍ਹੋ ਪ੍ਰੇਮ ਨਾਲਿਆਂ ਦੱਸਿਆ।
ਜਸ ਕਰੋ ਵਾਹਿਗੁਰੂ ਦਾ ਪਿਆਰਿਓ, ਚਿੱਤ ਨੂੰ ਏਕਾਗਰ
ਕਰੋ, ਦੇਖ ਲਓ
साहब जी कह लगे आए नवाब साहब काजी जी भजन पाठ करो नवाज पढ़ो पूजा करो बाणी पढ़ो मन नागर करके पढ़नी है एक अपने इष्ट दे उत्ते श्रद्धा होनी चाहिए तद इस लाभ प्राप्त होवेगा। कहते हरी की कथा बंधन कट दिंदी है, कहते बाणी की जिहड़ी कथा है ना बंधन कट दिंदी है, शर्त है ना तद कटेगी। और इस तरह दे नाल एक राजा राज पंडित जिन्हां नूं कहा जांदा वह कथा करता हुंदा सी, जिन्हें अपने गुरु घर दे विच ज्ञानी लोग बाणी की कथा करते ने। कथा करदिया करदिया कथा दे विच इह गल आई वे जिहड़ी हरी की कथा है ना वह बंधन कट दिंदी है, बंधन की जमण वन से रहत कर दिंदी है, बन्या बंदा खुलासा खदा। इस तरह हम आप बंदे हाँ, जिहड़ा खुल गया वह खदा है। इस तरह के नाल दस्या इस्लाम दे विच तो राजे ने उस पंडित नूं कहा है पंडित जी मैनू इन्ना चिर हो गया कथा सुनदे नूं मेरे दा बंधन नहीं कट होए, तुसी कहने हरी जी कथा बंधन कट दिंदी है। ओ राजा कहण लगा एक हफ्ते दे अंदर अंदर मेरे बंधन कट दे नहीं सने बच्चे कहानी पढ़ा दूं तेनू। पंडित नूं फिक्र पै गया, पंडित सुकन लग गया, रोटी छड गया। उसकी नौजवान लड़की उसने पूछा पिता जी की गल है तुसीं तां सुक गए थोड़ा तां काम नेड़े ही आ गया। वह कहण लगी पुत्र तू न्याणी है तेनू की पता इन्हां गल्लां दा, कहिंदे दस तां सही की हो गया तेनू। कहण लग्या मैं कथा करदा राजे दे दरबार दे विच, कथा दे विच आया भी हरी की कथा बंधन कट दिंदी है। राजा कहण लगा तां मेरे बंधन कट हफ्ते दे अंदर नहीं सने बच्चे कहानी पढ़ा दू, कहिंदे तू भी बिच्चे आवेंगी। ओ महात्मा की संगत करदी सी लड़की, ओ कहण लगी प्रसाद पानी छको तुसी सब कुछ हो जाएगा कम दे क्यों तुसी। महात्मा दे कोल चली गई, लड़की नमस्कार करी बेनती करी महापुरशो आ गल है इसका उत्तर महात्मा कहते असी दे देंगे असी छिड़ा लांगे तेरे पिता नूं। टाइम आ गया, पंडित जी भी चला गया, सारा टब्बर भी नाल लै गया, लड़की भी नाल है, महापुरश भी आ गए। उही सवाल लग्या राजे ने अगे है पंडित जी मेरे बंदा नहीं कट होए मैं इन्ना चिर दा कथा सुनदा। पंडित कहिंदा महा यह महापुरश जवाब देणगे इस गल का। महापुरश कहिंदे हां असीं जवाब देवांगे वी क्यों नहीं बंधन कट होए किवें कट हुंदे ने। कहण लगे राजन पिछे हथ कर, उन्हें पिछे हथ कर ले, महात्मा ने पिछे मानते हथ ते पंडित नूं कहिंदे तू भी पिछे हथ कर, उन्हें पिछे करते उहदे भी बन्न दित्ते। महात्मा कहिंदे राजे नूं ऐ राजन ये पंडित दे हथ खोल दे तू। कहिंदा महापुरशो मैं कित्थों खोला मेरे तां आप बन्ने होए ने। फिर कहण लगे पंडित जी तुसी राजे दे हथ खोल दो। कहण लगा महाराज जी मेरे भी बन्ने हुए ने। फिर कहिंदे मुक्त किवें हो जाओगे ये राजे दी तां तेरे ते भावना नहीं है गुरु भावना इहदा। कहिंदा मैं पैसे दिन्ना कथा करदा कथा ते तू यथार्थ वचन नहीं कहिंदा राजे नूं, तू कहिंदा मैं तां पैसे ही लैणे ने बस अर्थ दा अनर्थ करी जांदा तां बंदर किवें कट होणगे। बंधन तां ओह कटूगा जिहदे बंधन खुले होने, यथार्थ गल कहेगा वक्त स्रोतियां नूं तद जाके उहनां दा संस्थान निवृत्त होवेगा वरना होना नहीं है गुरु कोल। और इस तरह दे नाल गुरु नानक देव महाराज जी ने ਉਹਨਾਂ ਨੂੰ ਉਪਦੇਸ਼ ਕਰਿਆ ਬਈ ਭਜਨ ਕਰੋ, ਮਨ ਨੂੰ ਇਕਾਗਰ ਕਰਕੇ ਕਰੋ, ਆਓ ਅਬ ਟਾਈਮ ਹੋ ਗਿਆ, ਹੁਣ ਕੱਲ ਨੂੰ ਸ਼ੁਰੂ ਕਰਾਂਗੇ, ਗੁਰੂ ਵਾਲੇ ਬਣ ਜਾਓ, ਫਿਰ ਸਮਾਂ ਹੱਥ ਨਹੀਂ ਆਵੇਗਾ। ਜਿਹੜੇ ਨਗੁਰੇ ਮਰ ਗਏ ਇਤਨੇ, ਉਹ ਖਬਰ ਨਹੀਂ ਕਿੱਥੇ ਨੂੰ ਗਏ ਹੋਣਗੇ। ਹੁਣ ਜਿਹੜੇ ਗੁਰੂ ਵਾਲੇ ਮਰ ਵੀ ਜਾਣ, ਉਹ ਫਿਰ ਵੀ ਗੁਰੂ ਸਾਂਭੇਗਾ ਉਹਨਾਂ ਨੂੰ। ਪੜੋ ਪ੍ਰੇਮ ਨਾਲ, ਗੁਰੂ ਵਾਲਾ ਤਾਂ ਪਰ ਮਰਦਾ ਨਹੀਂ ਹੁੰਦਾ, ਪੜੋ ਪ੍ਰੇਮ ਨਾਲ।
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ। ਡੋਲ ਕਦੇ ਨਾ ਡੋਲ ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਪਿਆਰਾ ਲੱਗੇਗਾ ਬੋਲ ਪਿਆਰਿਆ ਸਤਨਾਮ ਸਿੰਘ